ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਮ ਗੁਰੂ ਹੋਏ ਵੱਲ ਧਨਹ ਕਿਆ ਗਾਰਵ ਦੀਜੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਤੀਜੈ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਾਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚ ਹਕਾਰ। ਜੋ ਗੁਰੂ ਗੁਰੂ ਅਹਿਨ ਸੁਜਪ ਦਾਸ ਭੱਟ ਬੇਨਤ ਕਹ। ਜੋ ਗੁਰ ਨਾਮ ਰਿਦ ਮਹਤਰ ਸੋ ਜਨਮ ਮਰਨ ਦੋਹੂ ਥੇ ਰਹ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁਨ ਅਗਨ ਕਟ ਹੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੋ ਗੁਰੂ ਸਤ ਕਾਉ ਨਲ ਕਹ। ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ। ਸਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਉਤੰਗੀ ਪੈ ਓਹਰੇ ਗਹਿਰੀ ਗੰਭੀਰੀ। ਸਸੁੜ ਸੁਹੀਆ ਕਿਵ ਕਰੇ ਨਿਵਣ ਨਾ ਜਾਏ ਥਣੀ। ਓ ਤੰਗੇ ਪੈ ਓਹਰੇ ਗਹਿਰੇ ਗੰਭੀਰੇ। ਸਸੜ ਸੁਹੀਆ ਕਿਵ ਕਰੇ ਨਿਵਣ ਨਾ ਜਾਏ ਥਣੀ। ਗਚ ਜੇ ਲੱਗਾ ਗਿੜਬੜੇ ਸਖੀਏ ਧੌਲ ਹਰੀ। ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਗਚ ਜੇ ਲੱਗਾ ਗਿੜਬੜੇ ਸਖੀਏ ਧੌਲ ਹਰੀ। ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਤਿੰਨ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ, ਜੋ ਪਰਸੋਂ ਰੋਜ਼ ਤੋਂ ਗੁਰਸਿੱਖਾਂ ਪਿਆਰਿਆਂ ਵੱਲੋਂ ਇਸੇ ਤਰ੍ਹਾਂ ਆਪਣੇ ਆਪਣੇ ਇਸ਼ਾ ਮੁਤਾਬਕ ਰਖਾਏ ਹੋਏ ਸਨ। ਸਾਧ ਸੰਗਤ ਜੀ, ਭੋਗ ਤੋਂ ਉਪਰੰਤ ਸ਼ਬਦ ਕੀਰਤਨ ਹੋਇਆ ਹੈ। ਗੁਰਮੁਖਾਂ ਪਿਆਰਿਆਂ ਨੇ ਬੜਾ ਹੀ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਹੈ। ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਸੋ ਸਤਿ ਸੰਗਤ ਜੀ, ਜਿਸ ਤਰ੍ਹਾਂ ਪਿੱਛੇ ਵੀਰਵਾਰ ਦੀ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੋ ਜੋ ਸਤਿ ਸੰਗਤ ਜੀ ਸਵਈਏ ਸਨ, ਭੱਟਾਂ ਦੇ ਸਵਈਏ, ਉਹਨਾਂ ਦੀ ਸਮਾਪਤੀ ਹੋ ਚੁੱਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਵਈਏ ਸਨ ਜਿਹੜੇ, ਅਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਜਿਸ ਤਰ੍ਹਾਂ ਮਥੁਰਾ ਭੱਟ, ਕਾਲ ਭੱਟ, ਦਾਸ ਭੱਟ, ਇਹ ਸਾਰੇ ਭਿੱਖਾ ਭੱਟ 17 ਭੱਟਾਂ ਨੇ ਸਤਿ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕੀਤੀ ਹੈ, ਵਡਿਆਈ ਕੀਤੀ ਹੈ। ਤੇ ਇਹਦੇ ਵਿੱਚ ਸਤਿਗੁਰੂ ਜਿਸ ਤਰ੍ਹਾਂ ਮਹਾਰਾਜ ਦੇ ਬਾਰੇ ਇਹ ਬਚਨ ਕੀਤਾ ਹੈ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ, ਸੋ ਰਹਿਸ ਕੀਓ ਗੁਰਦੇ ਸੁਰਦੇਵ ਤੁਹੇ ਜਗ ਜਸ ਜੈ ਜੈ ਜੰਪ ਹੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ, ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕਉ ਦੇ ਆਇਓ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਜਿਹੜਾ ਭੱਟਾ ਨੇ ਬਚਨ ਕੀਤਾ ਹੈ, ਦੇਵਪੁਰੀ ਮਹਿ ਗਇਓ, ਦੇਵਪੁਰੀ ਭਾਵ ਕੇ ਦੇਵਤਿਆਂ ਦੀ ਪੁਰੀ, ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਮਹਾਰਾਜ ਦੈਂਤ ਫਿਰ ਸਾਨੂੰ ਤੰਗ ਕਰ ਰਹੇ ਹਨ, ਆਪ ਕਿਰਪਾ ਕਰੋ, ਤਾਂ ਹੁਕਮ ਕੀਤਾ ਗੁਰੂ ਰਾਮਦਾਸ ਜੀ ਨੂੰ ਵੀ ਇਹਨਾਂ ਦੀ ਪੁਰੀ 'ਚੋਂ ਹੋ ਕੇ ਇਹਨਾਂ ਦੇ ਦੁੱਖਾਂ ਨੂੰ ਦੂਰ ਕਰਕੇ ਤੁਸੀਂ ਫਿਰ ਸਾਡੇ ਕੋਲ ਆਉਣਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਹਨ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਨੇ ਜਦੋਂ ਹੁਕਮ ਕੀਤਾ ਹੈ ਤੇ ਉਹ ਹਰੀ ਜਿਹੜਾ ਸਾਧ ਸੰਗਤ ਜੀ ਜਿਹੜਾ ਦੇਵਤਿਆਂ ਦਾ ਰਾਜਾ ਹੈ ਉਹਨੇ ਸਿੰਘਾਸਣ ਛੱਡ ਦਿੱਤਾ ਇੰਦਰ ਦੇਵਤੇ ਨੇ ਕਿ ਗੁਰੂ ਸਾਹਿਬ ਦੇ ਚਰਨ ਪਰਸੇ ਸਾਰਿਆਂ ਨੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਰਦੇਵ ਦੇ ਵਿੱਚ ਭਾਵ ਕੇ ਦੇਵਤਿਆਂ ਦੀ ਪੁਰੀ ਦੇ ਵਿੱਚ ਉਹਨਾਂ ਦਾ ਜਸ ਬਹੁਤ ਹੋਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਤੇ ਦੈਂਤ ਜਿਹੜੇ ਹਨ ਉਹ ਭੱਜ ਗਏ ਕਿਉਂਕਿ ਉਹਨਾਂ ਦੇ ਪਾਪ ਅੰਦਰੋਂ ਕੰਬ ਰਹੇ ਸਨ। ਇਸੇ ਤਰ੍ਹਾਂ ਪਾਪ ਕੱਟੇ ਗਏ ਉਹਨਾਂ ਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਲਈ ਹੈ, ਤੇ ਇਹ ਜਿਹੜਾ ਪ੍ਰਿਥਵੀ ਦਾ ਸਿੰਘਾਸਣ ਛਤਰ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਦੇ ਕੇ, ਸੋ ਇਹਦਾ ਦੂਸਰਾ ਅਰਥ ਹੈ ਦੇਵਪੁਰੀ ਜੋ ਦੇਵਾਨ ਦੇਵ ਅਕਾਲ ਪੁਰਖ ਵਾਹਿਗੁਰੂ ਦੀ ਪੁਰੀ ਦੇ ਵਿੱਚ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਹੁੰਚੇ ਹਨ ਤਾਂ ਪਰਮੇਸ਼ੁਰ ਅਕਾਲ ਪੁਰਖ ਨੇ ਆਪਣੇ ਵਿੱਚ ਸਮਾਉਣ ਰੂਪੀ ਜਿਹੜਾ ਤਖ਼ਤ ਹੈ ਉਹ ਸਿੰਘਾਸਣ ਦੇ ਦਿੱਤਾ, ਆਪਣੇ ਵਿੱਚ ਭੇਦ ਕਰ ਲਿਆ ਹੈ। ਫਿਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਸ ਜਿਹੜਾ ਹੈ ਜੈ ਜੈ ਕਰਕੇ ਗਾਉਣਾ ਕੀਤਾ ਹੈ ਕਿ ਤੁਸੀਂ ਧਰਤੀ ਪ੍ਰਿਥਵੀ ਦੇ ਵਿੱਚ ਬਹੁਤ ਵੱਡੇ ਕਾਰਨਾਮੇ ਕਰਕੇ ਆਏ ਹੋ, ਤੇ ਅਸੁਰ ਜਿਹੜੇ ਸਰ ਸੰਗਤ ਦੇਵ ਦੈਂਤਾਂ ਦੀ ਬਿਰਤੀ ਹੈ ਜਿਨ੍ਹਾਂ ਮਨੁੱਖਾਂ ਦੀ, ਜਿਨ੍ਹਾਂ ਨੇ ਇਸੇ ਤਰ੍ਹਾਂ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਬਹੁਤਾ ਦੁੱਖ ਦਿੱਤਾ ਹੈ ਚੰਗੇ ਪੁਰਖਾਂ ਨੂੰ, ਉਹਨਾਂ ਦੈਂਤਾਂ ਦੇ ਪਾਪ ਜਿਹੜੇ ਕੰਬੇ ਹਨ ਉਹ ਇਸੇ ਤਰ੍ਹਾਂ ਉਹ ਨਸ ਗਏ, ਤੇ ਉਹਨਾਂ ਸਾਰਿਆਂ ਦੇ ਪਾਪ ਕੱਟੇ ਗਏ ਜਿਨ੍ਹਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਡਾ ਸੰਗਤ ਕੀਤੀ ਹੈ। ਛਤਰ ਸਿੰਘਾਸਣ ਪ੍ਰਿਥਵੀ ਗੁਰ ਅਰਜਨ ਕਉ ਦੇ ਆਇਓ, ਪ੍ਰਿਥਵੀ ਦਾ ਜਿਹੜਾ ਸਿੰਘਾਸਣ ਹੈ ਛਤਰ ਹੈ, ਜਸ ਰੂਪੀ ਛਤਰ ਹੈ ਜਿਹੜਾ ਗੁਰਤਾ ਗੱਦੀ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦੇ ਕੇ ਗੁਰੂ ਰਾਮਦਾਸ ਜੀ ਆਪ ਪ੍ਰਲੋਕ ਗਮਨ ਹੋ ਗਏ, ਸੱਚਖੰਡ ਚਲੇ ਗਏ। ਤੇ ਸੋ ਸਤ ਸੰਗਤ ਜੀ ਇੱਥੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਖ਼ਤ ਮਿਲਿਆ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਜੀ ਨੂੰ ਪ੍ਰਾਪਤੀ ਹੋਈ ਹੈ, ਗੁਰੂ ਹਰ ਰਾਏ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਤਖ਼ਤ ਦਿੱਤਾ ਗਿਆ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਤਖ਼ਤ ਮਿਲਿਆ ਹੈ, ਉਹਦੇ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਤਖ਼ਤ ਦਿੱਤਾ ਹੈ, ਤੇ ਇਸੇ ਤੋਂ ਬਾਅਦ ਸਾਧ ਸੰਗਤ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਤਖ਼ਤ ਦੇ ਦਿੱਤਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਪ੍ਰਤੱਖ ਗੁਰੂ ਹੈ, ਗੁਰੂ ਦਸਮ ਪਾਤਸ਼ਾਹ ਨੇ ਬਚਨ ਕੀਤਾ ਗਿਆ ਭਾਈ ਅਕਾਲ ਕੀ ਕਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਜਿਹੜਾ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਖੋਜ ਸ਼ਬਦ ਖੋਜ ਕੇ ਪ੍ਰਾਪਤ ਕਰ ਸਕਦਾ ਹੈ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਵੀ ਸਾਧ ਸੰਗਤ ਇਸ ਸਾਲ ਦੇ ਵਿੱਚ ਆ ਰਿਹਾ ਹੈ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਗੁਰੂ ਦਸਮ ਪਾਤਸ਼ਾਹ ਪਿਤਾ ਜੀ ਨੇ ਦਿੱਤੀ ਹੈ ਤਾਂ ਸਾਧ ਸੰਗਤ ਪਿਆਰੇ ਦਇਆ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਕੜਨ ਲੱਗੇ ਤਾਂ ਚਰਨ ਹੱਥ ਵਿੱਚ ਨਾ ਆਏ ਤਾਂ ਕਿਹਾ ਮਹਾਰਾਜ ਜੀ ਕੀ ਕੌਤਕ ਹੈ? ਕਹਿੰਦੇ ਇਹ ਅਸੀਂ ਇੱਕ ਕੌਤਕ ਰਚਿਆ ਦਿਆਂ ਧਾਰ ਕੇ, ਪਰ ਅਸਲ ਸਰੂਪ ਸਾਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ। ਜਿੰਨੇ ਜਿੰਨੇ ਵੀ ਗੁਰਮੁਖੋ ਪਿਆਰਿਓ ਤਾਂ ਉਸ ਵਕਤ ਪੰਜਾਂ ਸਿੰਘਾਂ ਨੂੰ ਗੁਰੂ ਸਾਹਿਬ ਦੀ ਤਾਬਿਆ ਖਿਲਾਰ ਕੇ, ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਪਿਆਰੇ ਭਾਈ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਇਸੇ ਤਰ੍ਹਾਂ ਸਾਧ ਸੰਗਤ ਜੀ ਪਿਆਰੇ ਧਰਮ ਸਿੰਘ ਜੀ ਤੇ ਬਾਬਾ ਹਰ ਸਿੰਘ ਜੀ ਡੈਰੀਦਾਰ, ਇਹਨਾਂ ਨੂੰ ਤਾਬਿਆ ਖਿਲਾ ਰਿਹਾ ਹੈ ਤੇ ਭਾਈ ਮਨੀ ਸਿੰਘ ਨੂੰ ਤਾਬਿਆ ਬਿਠਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਕਲਗੀਧਰ ਪਿਤਾ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾ ਦਿੱਤਾ, ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਇਹਨਾਂ ਨੇ ਸਵਈਆਂ ਦੇ ਅੱਗੇ, ਜਿਸ ਤਰ੍ਹਾਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ 21 ਸਵਈਏ ਹਨ, ਤੇ ਗਏ। ਇਸੇ ਤਰ੍ਹਾਂ ਨੌ ਸਵਈਏ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭੱਟਾਂ ਨੂੰ ਇਸੇ ਤਰ੍ਹਾਂ ਉਸ ਅਕਾਲ ਪੁਰਖ ਦੀ ਉਸਤਤੀ ਵਾਸਤੇ ਉਹਨੂੰ ਦੱਸਿਆ ਕਿ ਇਸ ਲੈਅ ਦੇ ਵਿੱਚ ਤੁਸੀਂ ਬਾਣੀ ਉਚਾਰਨੀ ਹੈ। ਜਦੋਂ ਭੱਟਾਂ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਸੰਸਕ੍ਰਿਤ ਪੜ੍ਹੇ ਹਾਂ, ਅਸੀਂ ਇਹ ਦੇਸ਼ ਭਾਸ਼ਾ ਨਹੀਂ ਪੜ੍ਹੇ, ਸਾਨੂੰ ਗੁਰਮੁਖੀ ਦਾ ਗਿਆਨ ਨਹੀਂ ਹੈ, ਆਪ ਕਿਰਪਾ ਕਰਕੇ ਸਾਨੂੰ ਗਿਆਨ ਬਖਸ਼ਣਾ ਕਰੋ। ਤਾਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਨੌ ਜਿਹੜੇ ਸ਼ਬਦ ਹਨ, ਜਿਹੜੇ ਨੌ ਸਵਈਏ ਹਨ, ਉਹ ਆਪ ਉਚਾਰਨਾ ਕੀਤੇ ਆ। ਦੂਜੇ ਦਸ ਦੂਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 11 ਸਵਈਏ ਉਚਾਰਨਾ ਕੀਤੇ ਹਨ ਭੱਟਾਂ ਨੇ, 10 ਸਵਈਏ ਗੁਰੂ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਉਚਾਰਨਾ ਕੀਤੇ ਹਨ, 10 ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਉਚਾਰਨਾ ਕੀਤੇ ਹਨ, ਤੇ 60 ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਉਚਾਰਨਾ ਕੀਤੇ ਹੈ, ਤੇ ਇਸੇ ਤਰ੍ਹਾਂ 21 ਸਵਈਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਸਤੇ ਉਚਾਰਨਾ ਕੀਤੇ ਹਨ ਉਸਤਤੀ ਦੇ ਵਿੱਚ। ਇਸ ਤਰ੍ਹਾਂ ਭੱਟਾਂ ਦੇ ਸਵਈਏ ਸਾਰ ਸਿੰਘ 141 ਹੋ ਜਾਂਦੇ ਹੈ। 22 ਸਵਈਏ ਗੁਰੂ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪ ਉਚਾਰਨਾ ਕੀਤੇ ਹੈ। ਇਹ ਜਿਹੜੀ ਗਿਣਤੀ ਲਿਖੀ ਹੈ, ਐਵੇਂ ਨਾ ਸਮਝ ਲੈਣਾ ਕਿ ਅੱਗੇ ਗਿਣਤੀ ਲਿਖੀ ਹੈ, ਇਹ ਸਾਰਾ ਹਿਸਾਬ ਹੈ, ਸਾਰਾ ਜੋੜ ਹੈ ਸਾਧ ਸਿੰਘ ਸਵਈਆਂ ਦਾ, ਜਿਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਉਸਤਤੀ ਦੇ ਵਿੱਚ ਉਚਾਰਨਾ ਕੀਤਾ ਹੈ। ਸੋ ਇੱਥੇ ਸਾਧ ਸੰਗਤ ਜੀ ਇਹ ਵੀਰਵਾਰ ਸਮਾਪਤੀ ਹੋ ਗਈ ਹੈ ਸਵਈਆਂ ਦੀ। ਹੁਣ ਇਸੇ ਤਰ੍ਹਾਂ 12 ਤੇ ਵਧੀਕ ਜਿਹੜੇ 12 ਤੋਂ ਵਧੇ ਹੋਏ ਸਲੋਕ ਹਨ, 22 ਵਾਰਾਂ ਹਨ ਸਾਧ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਚਨਾ ਕੀਤੀਆਂ ਹਨ, ਤੇ ਇਸੇ ਤਰ੍ਹਾਂ 22 ਵਾਰਾਂ ਤੋਂ ਜਿਹੜੇ ਵਧੇ ਸਲੋਕ ਹਨ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਲੱਗੇ। ਇਹਦਾ ਮੰਗਲ ਜਿਹੜਾ ਆਰੰਭਤਾ ਦੇ ਵਿੱਚ ਮੰਗਲ ਹੈ, ਮਹਾਂਮੰਤਰ ਦਾ ਮੰਗਲ ਕੀਤਾ ਹੈ। ਗੁਰਪ੍ਰਸਾਦ ਤੱਕ ਗੁਰਮੁਖੋ ਮਹਾਂਮੰਤਰ ਹੈ, ਮੂਲ ਮੰਤਰ ਜਿਹੜਾ ਨਾਨਕੋ ਸੀ ਪੀ ਸੱਚ ਤੱਕ ਹੈ। ਸੋ ਸਾਧ ਸੰਗਤ ਤੇ ਮਹਾਂਮੰਤਰ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਗਲ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ, ਇੱਕ ਓਅੰਕਾਰ ਸਤਨਾਮ, ਇੱਕ ਜਿਹੜਾ ਅਦਵੈਤ ਰੂਪ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਜਿਹੜਾ ਸਦਾ ਥਿਰ ਰਹਿਣ ਵਾਲਾ, ਨਾਮ ਜਿਹੜਾ ਪ੍ਰਸਿੱਧ ਹੈ, ਕਰਤਾ ਸਾਰੀ ਸ੍ਰਿਸ਼ਟੀ ਦਾ ਕਰਨਹਾਰ ਹੈ, ਪੁਰਖ ਜਿਹੜਾ ਨਰਕਾਂ ਆਦਿਕਾਂ ਤੋਂ ਰੱਖਿਆ ਕਰਨ ਵਾਲਾ, ਉਹਨੂੰ ਪੁਰਖ ਕਹਿੰਦੇ ਹਨ। ਨਿਰਭਉ ਹੈ, ਉਹਨੂੰ ਭੈ ਕੋਈ ਨਹੀਂ ਹੈ। ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਗੁਰਮੁਖੋ ਅਕਾਲ ਕਾਲ ਤੋਂ ਰਹਿਤ ਹੈ, ਮੂਰਤ ਸ਼ੁੱਧ ਸਰੂਪ ਹੈ ਸਾਧ ਸੰਗਤ ਜੀ, ਅਜੂਨੀ ਜੂਨਾ ਤੋਂ ਰਹਿਤ ਹੈ, ਉਹ ਜੂਨਾ ਦੇ ਵਿੱਚ ਨਹੀਂ ਆਇਆ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਚੱਕਰ ਚਿਹਨੇ ਅਰ ਵਰਨ ਜਾਤ, ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋਉ ਕਹਿ ਨਾ ਸਕਤ ਕਿਹੇ, ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮ ਤੋਜ ਕਹੀ ਜੈ, ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣੀਜੈ, ਤ੍ਰਿਪਾਉਣ ਮਹੀਪ ਸੁਰ ਨਰ ਸੁਰ, ਨੇਤ ਨੇਤ ਬੰਤ੍ਰਿਣ ਕਹਿਤ, ਤੋ ਸਰਬਨਾਮ ਕਥਾ ਕੌਣ ਕਰਮ ਨਾਮ ਵਰਣਤ ਸੁਮਤ। ਐਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਧ ਸੰਗ ਉਸਤਤੀ ਹੈ। ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ, ਉਹ ਅਜੂਨੀ ਹੈ, ਜੂਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਪ੍ਰਗਟ ਕਿੱਦਾਂ ਹੋਇਆ? ਤਾਂ ਸਹਿਭੰਗ, ਸਹਿਭੰਗ ਦਾ ਮਤਲਬ ਹੁੰਦਾ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੋਣਾ। ਤੇ ਸਤ ਉਹ ਅਕਾਲ ਪੁਰਖ ਵਾਹਿਗੁਰੂ ਕਿੱਦਾਂ ਪ੍ਰਾਪਤ ਹੁੰਦਾ ਹੈ ਜੀ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜੇ ਇਹ ਮਹਾਂਮੰਤਰ ਦੇ ਵਿਚਾਰ ਸੰਗ ਵਿਚਾਰ ਕਰਾਂਗੇ ਬਹੁਤ ਸਮਾਂ ਲੱਗ ਜਾਵੇਗਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਾਡੇ ਤੇ ਰਹਿਮਤਾਂ ਕੀਤੀਆਂ, ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਸਲੋਕ ਵਾਰਾਂ ਤੇ ਵਧੀਕ, ਸਲੋਕ ਜਿਹੜੇ ਹਨ ਵਾਰਾਂ ਤੋਂ ਵਧੇ ਹਨ ਜਿਹੜੇ। ਵਧੀਕ ਦਾ ਮਤਲਬ ਬਹੁਤ ਵੱਡਾ ਜਸ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਸ ਅਕਾਲ ਪੁਰਖ ਦੇ ਵਧੀਕ ਜਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨਾ ਕੀਤਾ ਹੈ। ਤੇ ਮਹੱਲਾ ਪਹਿਲਾ, ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਸਤਿਗੁਰ ਇਸ ਧਰਤੀ ਦੇ ਉੱਤੇ ਆਏ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ, ਐਸੇ ਮੇਰੇ ਸਤਿਗੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੂਪੇ। ਜਦੋਂ ਸੂਰਜ ਨਿਕਲਿਆ ਤੋ ਸਾਰ ਸੰਗਤ ਤਾਰੇ ਛੁੱਪ ਗਏ, ਜਿਹੜੇ ਪਖੰਡੀ ਲੋਕ ਸਨ, ਜਿਹੜੇ ਲੋਕਾਂ ਨੂੰ ਭਰਮਾ ਰਹੇ ਸਨ, ਆਪਣੇ ਮਗਰ ਲਾ ਰਹੇ, ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਾਰਾਂ ਤੇ ਵਧੀਕ ਸ਼ਬਦ ਵੀ ਉਚਾਰਨ ਲੱਗੇ ਹਨ। ਉਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ ਪਹਿਲੋਂ ਇੱਕ ਵਾਰ ਸ਼ਿਵਨਾਭ ਰਾਜੇ ਕੋਲ ਪਹੁੰਚੇ ਸਨ, ਦੂਸਰੀ ਵਾਰ ਸਾਰ ਸੰਗਤ ਜੇ ਸੰਗਲਾ ਦੀਪ ਜਦੋਂ ਗੁਰੂ ਨਾਨਕ ਸਾਹਿਬ ਪਹੁੰਚੇ, ਰਾਜਾ ਸ਼ਿਵਨਾਭ ਜਿਹੜਾ ਸੀ ਸਾਧ ਸੰਗਤ ਜੀ ਉਹ ਚੜ੍ਹਾਈ ਕਰ ਚੁੱਕਾ ਸੀ, ਸੰਸਾਰ ਤੋਂ ਜਾ ਚੁੱਕਾ ਸੀ। ਉਹਦਾ ਪੁੱਤਰ ਜਿਹੜਾ ਰਾਜ ਸਿੰਘ ਹੈ ਉਹ ਉਸ ਵਕਤ ਤਖ਼ਤ ਤੇ ਸੀ, ਪਰ ਉਹਦੀ ਜਿਹੜੀ ਪਤਨੀ ਹੈ, ਸੋ ਸਾਧ ਸੰਗਤ ਜੀ ਚੰਦਰਮੁਖੀ ਜਿਹੜੀ ਪਤਨੀ ਉਸਦੀ ਹੈ ਚੰਦਰ ਕਲਾ, ਉਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਜਿਸ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ, ਜਿਸ ਦੇ ਵਿੱਚ ਸਾਧ ਸੰਗਤ ਜੀ ਜਿਸ ਜਗ੍ਹਾ ਦੇ ਉੱਤੇ, ਉਸ ਜਗ੍ਹਾ ਤੇ ਆਣ ਕੇ ਉਹਨੇ ਪਿਆਰ ਦੇ ਨਾਲ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਹੈ। ਇਹਦੀ ਉਥਾਨਕਾ ਹੈ ਸੰਪਰਦਾਇ ਸਾਧ ਸੰਗਤ ਜੀ। ਇਹ ਗੁਰੂ ਨਾਨਕ ਸਾਹਿਬ ਜਦੋਂ ਗਏ ਹਨ ਸੰਗਲਾ ਦੀਪ ਉੱਥੇ ਜਿਸ ਤਰ੍ਹਾਂ ਉਸ ਦੀ ਪੁੱਤਰ ਨੂੰ ਆਈ ਹੈ ਤੇ ਸਤਸੰਗ ਸ਼ਿਵਨਾਭ ਰਾਜੇ ਦੀ ਤੇ ਰਾਜੇ ਰਾਜ ਸਿੰਘ ਦੀ ਘਰਵਾਲੀ ਤੇ ਇਸੇ ਤਰ੍ਹਾਂ ਚੰਦਰ ਕਲਾ ਜਿਹੜੀ ਹੈ ਉਹਦੀ ਪਤਨੀ ਹੈ ਉਹ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਹੈ ਜੋ ਉਸਦਾ ਆਪਸ ਵਿੱਚ ਵਾਦ ਸੰਵਾਦ ਚੱਲ ਰਿਹਾ ਹੈ। ਸੋ ਸਤਸੰਗ ਜੀ ਉਸ ਬਾਰੇ ਇਸ ਸ਼ਬਦ ਦੇ ਵਿੱਚ ਇਸ ਤਰ੍ਹਾਂ ਉਚਾਰਨ ਕੀਤਾ ਹੈ ਉਹ ਤੰਗੀ ਪੈ ਓਹਰੀ ਕਿਉਂਕਿ ਜਦੋਂ ਉਸ ਦੀ ਮਾਤਾ ਨੇ ਸੱਸ ਨੇ ਚੰਦਰ ਕਲਾ ਨੇ ਸਤਸੰਗ ਜੀ ਨਮਸਕਾਰ ਕੀਤੀ ਹੈ ਤੇ ਨਮਸਕਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ ਭਾਗਣ ਵਾਲੀ ਬਣ ਗਈ ਹੈ ਪਰ ਨੂੰਹ ਨੇ ਸਤਸੰਗ ਜੀ ਉਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕੀ ਨਾ ਝੁਕੀ ਬੜੀ ਸੁੰਦਰ ਸਰੂਪ ਵਾਲੀ ਹੋਣ ਕਰਕੇ ਆਪਣੇ ਮਨ ਵਿੱਚ ਕਈਆਂ ਦੇ ਬਾਣ ਵੀ ਬਹੁਤਾ ਹੁੰਦਾ ਗੁਰੂ ਸਾਹਿਬ ਦੇ ਅੱਗੇ ਵਿੱਚ ਬਹੁਤਾ ਮਸਤਕ ਚੰਗੀ ਤਰ੍ਹਾਂ ਲਾ ਕੇ ਅਸੀਂ ਨਹੀਂ ਟੇਕਦੇ ਤੇ ਇਸੇ ਤਰ੍ਹਾਂ ਉਸ ਬੀਬੀ ਨੇ ਉਹਦੀ ਨੂੰਹ ਨੇ ਮਸਤਕ ਨਾ ਟੇਕਿਆ ਜਦੋਂ ਫਿਰ ਉਹ ਸੰਬੋਧਨ ਕਰਕੇ ਚੰਦਰਕਲਾ ਕਹਿ ਰਹੀ ਹੈ ਕਿ ਐ ਉਹ ਤੰਗੀ ਇਹ ਉੱਪਰ ਉੱਚੇ ਅੰਗਾਂ ਵਾਲੀ ਏ ਪੈ ਓਹਰੀ ਤੂੰ ਪੈਂਦੀ ਕਿਉਂ ਨੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਮਸਤਕ ਕਿਉਂ ਨੀ ਟੇਕਿਆ ਤੇ ਉਹਨੇ ਆਖਿਆ ਮਾਤਾ ਜੇ ਮੈਂ ਮਸਤਕ ਟੇਕਾਂਗੀ ਤਾਂ ਮੈਨੂੰ ਕੀ ਪ੍ਰਾਪਤ ਹੋਵੇਗਾ ਤਾਂ ਉਸ ਵਕਤ ਉਹਨੇ ਜਿਹੜਾ ਬਚਨ ਕੀਤਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਬਚਨ ਕੀਤਾ ਹੈ ਗਹਿਰੀ ਗੰਭੀਰੀ ਭਾਈ ਤੂੰ ਗਹਿਰੀ ਬਹੁਤ ਡੂੰਘੇ ਸੁਭਾਅ ਵਾਲੀ ਹੋ ਜਾਵੇਗੀ ਗੰਭੀਰ ਤੂੰ ਇਸ ਤੇ ਟਕਾ ਦੇ ਵਿੱਚ ਹੋ ਜਾਵੇਗਾ ਤੇਰਾ ਮਨ ਤੇ ਇਸ ਤਰ੍ਹਾਂ ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੇਗੀ ਤਾਂ ਅੱਗੇ ਫਿਰ ਸਾਧ ਸੰਗਤ ਜੀ ਫਿਰ ਪੁੱਛਦੀ ਹੈ ਸੱਸੜ ਸੁਹੀਆ ਕਿਵ ਕਰੀ ਐ ਸੱਸੜੇ ਮੇਰੀ ਸੱਸ ਮੈਂ ਸੁਹੀਆ ਦਾ ਮਤਲਬ ਨਮਸਕਾਰ ਮੈਂ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਾਂ ਤੇ ਨਿਮਣ ਨਾ ਜਾਏ ਥਣੀ ਮੇਰੀ ਇਸੇ ਤਰ੍ਹਾਂ ਜਵਾਨੀ ਦਾ ਇਸੇ ਤਰ੍ਹਾਂ ਅਸਤਨਾ ਹਨ ਭਾਵ ਕਿ ਮੇਰੀ ਜਵਾਨੀ ਬਹੁਤ ਹੈ ਇਹ ਮੇਰੇ ਕੋਲ ਨਿਆ ਨਹੀਂ ਜਾਂਦਾ ਤੇ ਜਦੋਂ ਇਹ ਗੱਲ ਕਹਿ ਦਿੱਤੀ ਹੈ ਤਾਂ ਉਸ ਵਕਤ ਫਿਰ ਸਾਧ ਸੰਗਤ ਜੀ ਉਹ ਸੱਸ ਇਹ ਬਚਨ ਕਹਿ ਰਹੀ ਹੈ ਗੱਚ ਜੇ ਲੱਗਾ ਗਿੜਬੜੀ ਤੂੰ ਤਾਂ ਆਪਣੀ ਜਵਾਨੀ ਦਾ ਕੀ ਮਾਣ ਕਰ ਰਹੀ ਹੈ ਆਪਣੇ ਸੁੰਦਰ ਸਰੂਪ ਦਾ ਕਾਹਦਾ ਮਾਣ ਕਰ ਰਹੀ ਹੈ ਭਾਈ ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਕੌਣ ਕੌਣ ਝੁਕੇ ਹਨ ਉਹਨਾਂ ਦੇ ਬਾਰੇ ਵਿਚਾਰ ਕਰ ਰਹੀ ਹੈ ਦੱਸ ਰਹੀ ਹੈ ਗੱਚ ਜੇ ਲੱਗਾ ਗਿੜਬੜੀ ਗੱਚ ਦਾ ਮਤਲਬ ਚੂਨਾ ਜਿਸ ਤਰ੍ਹਾਂ ਪਲਸਤਰ ਹੋਏ ਹੁੰਦੇ ਹਨ ਗਿੜਬੜੀ ਬਹੁਤ ਵੱਡੇ ਮਹਿਲ ਮੁਨਾਰੇ ਤੇ ਸਖੀਏ ਧੌਲ ਹਰੀ ਧੌਲ ਹਰੀ ਦਾ ਮਤਲਬ ਜਿਸ ਤਰ੍ਹਾਂ ਮੱਕਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਝੁਕਿਆ ਬੜੇ ਬੜੇ ਆਪਣੇ ਆਪ ਨੂੰ ਘਾਉਣ ਵਾਲੇ ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਝੁਕੇ ਹਨ ਤਾਂ ਗੁਰੂ ਛੇ ਪੀ ਢਹਿੰਦੇ ਡਿੱਠ ਮੈਂ ਉਹਨਾਂ ਸਾਰਿਆਂ ਕਿਲਿਆਂ ਨੂੰ ਢਹਿੰਦਿਆਂ ਵੇਖਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਹੜੇ ਬਹੁਤੇ ਹੰਕਾਰੀ ਲੋਕ ਵੀ ਸਨ ਤੇ ਇਸ ਤਰ੍ਹਾਂ ਮੱਕੇ ਵਰਗੇ ਮੱਕਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਝੁਕਿਆ ਹੈ ਅਜੇ ਵੀ ਉਧਰ ਨੂੰ ਛੱਜਾ ਜਿਹੜਾ ਝੁਕਿਆ ਹੋਇਆ ਹੈ ਸਾਧ ਸਿੰਘ ਜਿਧਰਲੇ ਪਾਸੇ ਗੁਰੂ ਨਾਨਕ ਸਾਹਿਬ ਨੇ ਚਰਨ ਕਰਕੇ ਪਏ ਸਨ ਤੇ ਉਹ ਗੁਰੂ ਨਾਨਕ ਸਾਹਿਬ ਦੇ ਅੱਗੇ ਚਰਨਾਂ ਦੇ ਵਿੱਚ ਉਹ ਵੀ ਝੁਕਿਆ ਹੈ ਛੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਮੁੰਦ ਦਾ ਮਤਲਬ ਅਗਿਆਤ ਜੋਬਨ ਜਿਹਨੂੰ ਜਵਾਨੀ ਤਾਂ ਹੈ ਪ੍ਰਾਪਤੀ ਕਰਨ ਦੀ ਮਨ ਵਿੱਚ ਚਾਹਨਾ ਜ਼ਰੂਰ ਹੈ ਲੇਕਿਨ ਪਤਾ ਕੁਝ ਨਹੀਂ ਹੈ ਨਾ ਕੋਈ ਪਤਾ ਹੈ ਪਤੀ ਨੂੰ ਕਿਸ ਤਰ੍ਹਾਂ ਰਝਾਉਣਾ ਹੈ ਉਹ ਅਗਿਆਤ ਜੋਬਨ ਕਹਿੰਦੇ ਹਨ ਆਨੜੀ ਕਿਹਾ ਜਾਂਦਾ ਹੈ ਉਹਨੂੰ ਤਾਂ ਉਸ ਵਕਤ ਉਹਦੀ ਸੱਸ ਕਹਿੰਦੀ ਹੈ ਕਿ ਇਹ ਆਨੜੀਏ ਬਾਲੜੀਏ ਤੂੰ ਆਪਣੇ ਅਸਤਨਾ ਦਾ ਭਾਵ ਕਿ ਤੂੰ ਆਪਣੇ ਇਸੇ ਤਰ੍ਹਾਂ ਜਵਾਨੀ ਦੇ ਜ਼ੋਰ ਦਾ ਕਿਉਂ ਮਾਣ ਕਰ ਰਹੀ ਹੈ ਤੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਝੁਕਣਾ ਕਰ ਜਦੋਂ ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਝੁਕੀ ਨਾ ਤੇ ਫਿਰ ਉਸ ਵਕਤ ਫਿਰ ਹੱਸ ਪਈ ਜਦੋਂ ਹੱਸੀ ਤਾਂ ਫਿਰ ਉਸ ਵਕਤ ਬਚਨ ਕੀਤਾ ਹੈ ਕਿ ਸੁਣ ਮੁੰਦੇ ਹਰਣਾਖੀਏ ਹਰਣਾਖੀ ਦਾ ਮਤਲਬ ਹਰਨ ਦੇ ਨੇਤਰਾਂ ਵਰਗੀਏ ਤੇਰੇ ਨੇਤਰ ਜਿਹੜੇ ਹਰਨ ਦੇ ਨੇਤਰਾਂ ਵਰਗੇ ਹਨ ਭਾਵ ਕਿ ਗੂੜਾ ਵੈਣ ਅਪਾਰ ਤੈਨੂੰ ਮੈਂ ਇੱਕ ਗੋਝ ਦੀ ਗੱਲ ਦੱਸਣ ਲੱਗੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਤੈਨੂੰ ਇੱਕ ਮੈਂ ਗੋਝ ਦੀ ਗੱਲ ਦੱਸਣ ਲੱਗੀ ਹਾਂ ਕਿਹੜੀ ਗੱਲ ਜਿਹੜੀ ਦੱਸਣ ਲੱਗੀ ਹੈ ਪਹਿਲਾ ਵਸਤ ਸਿਆਣ ਕੈ ਪਹਿਲੋਂ ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਗੁਰੂ ਸਾਹਿਬ ਨੂੰ ਪਤਾ ਤੇ ਕਰ ਵੇਖਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਕਿੱਡੇ ਵੱਡੇ ਆਪ ਅਕਾਲ ਪੁਰਖ ਦੇ ਸਰਗਣ ਸਰੂਪ ਹਨ ਉਹ ਆਪ ਇੱਥੇ ਆਏ ਹਨ ਚੱਲ ਕੇ ਤੇ ਤੂੰ ਫਿਰ ਤਾਂ ਕੀਚੇ ਵਪਾਰ ਫੇਰ ਜਿਹੜਾ ਹੈ ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰੂ ਹਨ ਜਿਨ੍ਹਾਂ ਨੇ ਇਸੇ ਤਰ੍ਹਾਂ ਪਹਿਲੋਂ ਪਰਖਣਾ ਚਾਹੀਦਾ ਹੈ ਤੇ ਪਰਖਿਆ ਜਦੋਂ ਉਹਦੇ ਤੋਂ ਪਹਿਲੋਂ ਸਾਧ ਸੰਗਤ ਜਦੋਂ ਗੁਰੂ ਸਾਹਿਬ ਗਏ ਸਨ ਤੇ ਸੰਗਲਾਂ ਦੀਪ ਦੇ ਰਾਜੇ ਸ਼ਿਵਨਾਭ ਨੇ ਵੀ ਪਰਖਿਆ ਸੀ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀਆਂ ਪਦਮਨੀਆਂ ਘੱਲ ਦਿੱਤੀਆਂ ਉਹ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਗਾਛੋ ਪੁੱਤਰੀ ਰਾਜਕੁਆਰ ਜਦੋਂ ਉਹ ਪੁੱਤਰੀਆਂ ਕਹਿ ਪੁੱਤਰੀਓ ਬਹਿ ਜਾਓ ਇਸੇ ਤਰ੍ਹਾਂ ਗੁਰੂ ਦਾ ਨਾਮ ਸਿਮਰਨ ਕਰਨਾ ਕਰੋ ਸਾਰੇ ਵਿਰਾਗ ਉਹਨਾਂ ਦੇ ਭਾਵ ਕਿ ਸਾਰੇ ਵਿਸ਼ਵਕਾਰ ਮੇਟ ਦਿੱਤੇ ਸਨ ਤਾਂ ਉਹ ਕਹਿ ਰਹੀ ਹੈ ਕਿ ਤੂੰ ਭਾਈ ਮਨ ਵਿੱਚ ਇਹ ਵਿਚਾਰ ਨਾ ਕਰ ਇਹ ਵਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਪੂਜਾ ਕਾਰ ਜਿਹੜੇ ਦੁਰਜਣ ਤੇਰੇ ਵਿੱਚ ਹੰਕਾਰ ਹੈ, ਹਉਮੈ ਹੈ, ਦੁਰਜਣ ਜਿਹੜੇ ਖੋਟੇ ਮਿੱਤਰ ਹਨ, ਉਹਨਾਂ ਦੇ ਦੋਹੀ ਦੇ ਦੇ ਭਾਵ, ਉਹਨਾਂ ਨੂੰ ਛੱਡ ਦੇ, ਉਹਨਾਂ ਵੱਲ ਨਾ ਕਿਤੇ ਜਾਵੀ। ਤੇ ਇਸੇ ਤਰ੍ਹਾਂ ਭਾਵ ਕੇ ਜੇ ਤਾਂ ਦੋਹੀ ਸੱਜਣ ਮਿਲਣ, ਮਿੱਤਰਾਂ ਪੂਜਾ ਕਾਰ ਜਿਹੜੇ ਮਿੱਤਰ ਹਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਨ ਵਾਲੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿਣ ਵਾਲੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸਤਸੰਗਤ ਕਰਨ ਵਾਲੇ, ਜਿਹੜੇ ਸ੍ਰੇਸ਼ਟ ਮਿੱਤਰ ਹਨ ਸ਼ੁਭ ਗੁਣਾਂ ਵਾਲੇ, ਤੇ ਉਹਨਾਂ ਦੇ ਨਾਲ ਭਾਈ ਤੂੰ ਰਹਿਣਾ ਕਰ, ਸਤਸੰਗਤ ਵਿੱਚ ਬੈਠਣਾ ਕਰ। ਤੇ ਭਾਈ ਜੇ ਤਾਂ ਦੋਹੀ ਸੱਜਣ ਮਿਲ ਹੈ, ਲਹੋ ਮੁੰਦੇ ਵਿਚਾਰ, ਜਿਸ ਦੋਹੀ ਦੇ ਨਾਲ, ਜਿਸ ਅਰਦਾਸ ਦੇ ਨਾਲ, ਬੇਨਤੀ ਦੇ ਨਾਲ ਸੱਜਣ ਪ੍ਰਾਪਤ ਹੋ ਜਾਵੇ ਤੇ ਮਿਲਣ, ਲਹੋ ਮੁੰਡੇ ਵਿਚਾਰ, ਇਹ ਮੁੰਡੇ ਬਸਮਝ, ਇਹ ਵਿਚਾਰ ਕਰ ਲੈ ਜਿਹਦੇ ਨਾਲ, ਜਿਸ ਕਿਰਪਾ ਦੇ ਨਾਲ ਸਤਿਗੁਰੂ ਸੱਜਣ ਪ੍ਰਾਪਤ ਹੋ ਜਾਣ। ਕੰਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਜਿਹੜਾ ਤੂੰ ਹੱਸ ਪਈ ਸਨ, ਭਾਵ ਕੇ ਇਹ ਜਦੋਂ ਕਿਹਾ ਸੱਸ ਨੇ ਵੀ ਤੂੰ ਝੁਕਣਾ ਕਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਫਿਰ ਹੱਸ ਪਈ ਹੈ। ਫਿਰ ਸਾਧ ਸੰਗਤ ਕਿਹਾ ਕਿ ਅਸਲ ਵਿੱਚ ਹੱਸਣਾ ਉਹ ਸਾਰ ਹੈ, ਤਨ ਮਨ ਦੀਜੈ ਸੱਜਣਾ, ਤਨ ਤੇ ਮਨ ਦੇ ਕੇ ਗੁਰੂ ਸਾਹਿਬ ਦੀ ਸੇਵਾ ਕਰ, ਤੇ ਫਿਰ ਇਹ ਤੇਰਾ ਹੱਸਣਾ ਸਾਰ ਸ੍ਰੇਸ਼ਟ ਹੋਵੇਗਾ। ਇਹਦੇ ਵਿੱਚ ਜਦੋਂ ਸੇਵਾ ਕਰੇਗੀ ਉਦੋਂ ਆਨੰਦ ਪ੍ਰਾਪਤ ਹੋਵੇਗਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਕਰਨਗੇ। ਤਿਸ ਸੋ ਨੇਹੋ ਨਾ ਕੀ ਚਈ, ਜੇ ਦਿਸੈ ਚੱਲਣ ਹਾਰੇ, ਜਿਹੜੀ ਦੇਹੀ ਦਾ ਤੂੰ ਨੇਹ ਕਰ ਰਹੀ ਹੈ, ਤੇਰੇ ਮਨ ਵਿੱਚ ਸੁੰਦਰ ਸਰੂਪ ਦਾ ਮਾਣ ਹੈ, ਇਹ ਤਾਂ ਚੱਲਣ ਆ ਰਿਹਾ ਭਾਈ, ਇਹ ਤਾਂ ਸਾਰੇ ਸੰਸਾਰ ਵਿੱਚ ਤੁਰੇ ਜਾ ਰਹੇ, ਕੁਝ ਦਿਨ ਸਮਾ ਭਾਵ ਕੇ ਜਵਾਨੀ ਦੇ ਹਨ, ਬਾਅਦ ਵਿੱਚ ਫਿਰ ਵਡੇਪਾ ਆ ਗਿਆ, ਪ੍ਰੌਢਿਆ ਅਵਸਥਾ ਆ ਗਈ, ਫਿਰ ਵਡੇਪਾ ਆ ਗਿਆ, ਫਿਰ ਇਸੇ ਤਰ੍ਹਾਂ ਤੇਰਾ ਉਮਰਾਂ ਜਿਹੜੀ ਬਤੀਤ ਹੁੰਦੀ ਜਾਵੇਗੀ। ਇਹ ਤਾਂ ਨਾਸ਼ਵੰਤ ਹੈ, ਇੱਕ ਗੁਰੂ ਹੈ ਜਿਹਦਾ ਸਤਿਗੁਰ ਦਾ ਨਾਮ ਹੈ, ਭਾਈ ਸਤਸੰਗਤ ਕਰਿਆ ਕਰ। ਨਾਨਕ ਜਿੰਨੀ ਇਹ ਕਰ ਬੁੱਝਿਆ, ਫਿਰ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿਚਾਰ ਨੂੰ ਸਤਿਗੁਰੂ ਜੀ ਨੇ ਸ਼ਬਦ ਦੇ ਵਿੱਚ ਉਹ ਸਾਖੀ ਜਿਹੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਫਿਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਬਚਨੇ ਸੁਣ ਕੇ, ਗੱਲਾਂ ਸੁਣ ਕੇ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਜਿਹੜੀ ਇਹ ਸੰਸਾਰ ਚੱਲਣ ਆ ਰਿਹਾ, ਇਹਦੇ ਵਿੱਚ ਜਿਹੜੀ ਬੀਬੀ ਨਿਉ ਨਹੀਂ ਲਾਉਂਦੀ ਇੱਕ ਗੁਰੂ ਦੇ ਨਾਲ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਜਿੰਨੀ ਇਵ ਘਰ ਬੁੱਝਿਆ, ਤਿੰਨਾਂ ਵਿੱਚੋਂ ਵਿੱਟਾਂ ਕੁਰਬਾਨ, ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਬੁੱਝਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ। ਇਹ ਤਾਂ ਸੀ ਸਾਧ ਸੰਗਤ ਤੇ ਸਾਖੀ, ਬਾਹਰੀ ਅਰਥ ਸਨ ਇਹਦੇ। ਹੁਣ ਅੰਤਰੀਵ ਅਰਥ ਹਨ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਤਰੀਵ ਅਰਥ ਸਮਝਾਏ ਹੈ। ਪਹਿਲੀ ਬਾਹਰੀ ਹੈ ਸਾਖੀ ਹੈ, ਫਿਰ ਹੁਣ ਅੰਤਰੀਵ ਅਰਥ ਹੈ ਉਹ ਤੰਗੀ ਪੈ ਓਹਰੀ। ਉਹ ਤੰਗੀ ਦਾ ਮਤਲਬ ਜਿਹੜਾ ਜਗਿਆਸੂ ਹੈ ਸਾਧ ਸੰਗਤ ਜੀ, ਜਿਹਨੂੰ ਸਾਧਨਾ ਦਾ ਬੜਾ ਮਾਣ ਹੈ ਕਿ ਮੇਰੇ ਕੋਲ ਬਹੁਤ ਜ਼ਿਆਦਾ, ਮੈਂ ਸਿਮਰਨ ਕਰਦਾ ਹਾਂ, ਮੈਂ ਭਗਤੀ ਕਰਦਾ ਹਾਂ। ਫਿਰ ਇਸੇ ਤਰ੍ਹਾਂ ਮਾਣ ਇੰਨਾ ਹੈ ਜਿਹਨੂੰ ਮੱਧਮ ਅਧਿਕਾਰੀ ਜਿਹਨੂੰ ਕਿਹਾ ਜਾਂਦਾ। ਮੱਧਮ ਅਧਿਕਾਰੀ ਉਹ ਹੁੰਦਾ ਹੈ ਸਾਧ ਸੰਗਤ ਜਿਹੜਾ ਕਰਾਮਾਤਾਂ ਰਿਧੀਆਂ ਸਿੱਧੀਆਂ ਜੀ ਦੇ ਕੋਲ ਹੋਣ। ਉਹ ਜਿਹੜਾ ਮੱਧਮ ਅਧਿਕਾਰੀ ਹੈ ਉਹ ਤੰਗੀ ਦਾ ਮਤਲਬ ਉਤਕ੍ਰਿਸ਼ਟ ਅੰਗਾਂ ਵਾਲੇ। ਉਤਕ੍ਰਿਸ਼ਟ ਅੰਗਾਂ ਵਾਲੇ ਦਾ ਮਤਲਬ ਜਿਹੜੇ ਉੱਚੇ ਭਾਵ ਕੇ ਜਿਨ੍ਹਾਂ ਦਾ ਮਨ ਦੇ ਵਿੱਚ ਜਿਹੜਾ ਸਿਮਰਨ ਕਰਦੇ ਹਨ, ਸਿਮਰਨ ਕਰਦਿਆਂ ਕਰਦਿਆਂ ਉਹਨਾਂ ਨੇ ਸਾਧ ਸੰਗਤ ਜੀ ਆਪਣੇ ਆਪ ਨੂੰ ਉੱਚਾ ਚੁੱਕ ਲਿਆ, ਰਿਧੀਆਂ ਸਿੱਧੀਆਂ ਉਹਨਾਂ ਕੋਲ ਆ ਗਈਆਂ ਹਨ। ਤੇ ਪੈ ਓਹਰੀ ਜਗਿਆਸੂ ਜਨ ਕਹਿੰਦਾ ਹੈ ਕਿ ਭਾਈ ਜੀਵ ਤੂੰ ਪੈ ਓਹਰੀ ਗੁਰੂ ਸਾਹਿਬ ਦੇ ਚਰਨਾਂ ਚ ਨਮਸਕਾਰ ਕਰ। ਤੇ ਜਦੋਂ ਉਹਨਾਂ ਨੇ ਆਖਿਆ ਫਿਰ ਨਮਸਕਾਰ ਕਰਾਂਗੇ ਕੀ ਪ੍ਰਾਪਤ ਹੋਵੇਗਾ ਜੀ, ਫਿਰ ਗਹਿਰੀ ਗੰਭੀਰੀ, ਫਿਰ ਤੇਰਾ ਤੂੰ ਗਹਿਰ ਹੋ ਜਾਵੇਗਾ, ਭਾਵ ਇਸ ਤੇ ਟਕਾ ਦੇ ਵਿੱਚ ਹੋ ਜਾਏ ਗੰਭੀਰ, ਤੇਰਾ ਬਹੁਤ ਮਨ ਦੀ ਸੋਚ ਜਿਹੜੀ ਡੂੰਘੀ ਹੋ ਜਾਵੇਗੀ, ਤੂੰ ਵਿਚਾਰਵਾਨ ਹੋ ਜਾਵੇਗਾ ਜੇ ਗੁਰੂ ਸਾਹਿਬ ਦੇ ਚਰਨਾਂ ਚ ਤੂੰ ਨਮਸਕਾਰ ਕਰੇਗਾ ਤਾਂ। ਫਿਰ ਸਾਧ ਸੰਗਤ ਸਸੁੜ ਸੂਹੀਆ ਕਿਵ ਕਰੀ, ਫਿਰ ਉਹ ਜਗਿਆਸੂ ਨੂੰ ਪੁੱਛਦਾ ਹੈ ਜਿਹੜਾ ਸਾਧ ਸੰਗਤ ਕਰਾਮਾਤਾਂ ਵਾਲਾ, ਜਿਹ ਤੋਂ ਰਿਧੀਆਂ ਸਿੱਧੀਆਂ ਹਨ, ਉਹ ਪੁੱਛਦਾ ਹੈ। ਸਸੁੜ ਦਾ ਮਤਲਬ ਇੱਥੇ ਇਹ ਹੈ, ਪਹਿਲੋਂ ਸਸੁੜ ਦਾ ਸੱਸ ਲੱਭ ਜਾ ਨਾ, ਇੱਥੇ ਸਸੁੜ ਦਾ ਮਤਲਬ ਸੰਸਿਆਂ ਦੇ ਵਿੱਚ ਪਿਆ ਹੋਇਆ ਸੰਸਾਰ ਹੈ ਜਿਹੜਾ, ਇਹ ਸਸੁੜ ਦਾ ਇੱਥੇ ਮਤਲਬ ਹੈ ਸੰਸਿਆਂ ਦੇ ਵਿੱਚ ਮੈਂ ਪਿਆ ਹੋਇਆ ਹਾਂ, ਮੈਨੂੰ ਸੰਸੇ ਲੱਗੇ ਹੋਏ ਹਨ ਇਹ ਕਿ ਮੇਰੇ ਕੋਲ ਰਿਧੀਆਂ ਸਿੱਧੀਆਂ, ਮੈਨੂੰ ਕੀ ਲੋੜ ਹੈ ਗੁਰੂ ਦੇ ਅੱਗੇ ਝੁਕ ਝੁਕਣ ਦੇ। ਸਸੁੜ ਸੂਹੀਆ, ਮੈਂ ਸੰਕਿਆ ਦੇ ਵਿੱਚ, ਮੈਂ ਸੂਹੀਆ ਮੈਂ ਨਮਸਕਾਰ ਕਿਸ ਤਰ੍ਹਾਂ ਕਰਾਂ, ਕਿਵ ਕਰੀ ਨਿਮਣ ਨਾ ਜਾਏ ਥਣੀ। ਜਿਸ ਤਰ੍ਹਾਂ ਉਹਨੇ ਇਹ ਬਚਨ ਕੀਤਾ ਸੀ ਨਾ, ਮੇਰੇ ਕੋਲ ਜਵਾਨੀ ਹੈ, ਮੇਰੇ ਕੋਲ ਬਹੁਤ ਵੱਡੀ, ਮੈਂ ਨੇ ਨਹੀਂ ਸਕਦੇ, ਪਰ ਇੱਥੇ ਸਾਧ ਸੰਗਤ ਉਹ ਜਿਹੜਾ ਜਗਿਆਸੂ ਹੈ ਉਹਨੇ ਇਹ ਕਿਹਾ ਹੈ ਕਿ ਮੇਰੇ ਕੋਲ ਕਰਾਮਾਤਾਂ ਰਿਧੀਆਂ ਸਿੱਧੀਆਂ ਬਹੁਤ ਹਨ, ਇਹਨਾਂ ਰੂਪੀ ਮੇਰੇ ਕੋਲ ਇਸੇ ਤਰ੍ਹਾਂ ਅਸਥਨ ਹਨ, ਭਾਵ ਕੇ ਜਵਾਨੀ ਹੈ, ਤੇ ਇਸ ਕਰਕੇ ਮੈਂ ਗੁਰੂ ਸਾਹਿਬ ਦੇ ਅੱਗੇ ਨੇ ਹੀ ਨਹੀਂ ਸਕਦਾ, ਮੈਂ ਨੇ ਹੀ ਨਹੀਂ ਸਕਦਾ। ਇਹ ਜਿਹੜੀ ਗੁਰਬਾਣੀ ਇੱਥੇ ਹੈ ਨਾ ਸ਼ਬਦ, ਸਖੀ ਦਾ ਸਖੀ ਦੇ ਨਾਲ ਵਿਵਾਦ ਸੰਵਾਦ ਹੈ, ਇਹ ਗੁਰੂ ਸਾਹਿਬ ਨੇ ਗੁਰਬਾਣੀ ਰਚਨਾ ਕੀਤੀ ਹੈ। ਤੇ ਗੁਰੂ ਸਾਹਿਬ ਜੀ ਦੇ ਬਾਰੇ ਇਸ ਤਰ੍ਹਾਂ ਸਾਧ ਸੰਗਤ ਜਿਹੜੀ ਫਿਰ ਜਗਿਆਸੂ ਇਹ ਬੇਨਤੀ ਕਰਦੀ ਹੈ, ਗੱਚ ਜੇ ਲੱਗਾ ਗਿੜਬੜੀ ਕਿ ਤੂੰ ਕਿਹੜਾ ਮਾਣ ਕਰ ਰਹੀ ਆਪਣੇ ਸਰੀਰ ਦਾ, ਆਪਣੀਆਂ ਰਿਧੀਆਂ ਸਿੱਧੀਆਂ ਦਾ, ਇਹ ਜਿਹੜੇ ਬੜੇ ਵੱਡੇ ਇਸੇ ਤਰ੍ਹਾਂ ਸਖੀਏ ਧੌਲ ਹਰੀ ਮੱਕਿਆਂ ਵਰਗੇ, ਮੱਕਾ ਤੱਕ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕਿਆ ਹੈ, ਸਿੱਧ ਜਿਹੜੇ 84 ਸਨ ਉਹਨਾਂ ਨੇ ਆਪਣੀਆਂ ਰਿਧੀਆਂ ਸਿੱਧੀਆਂ ਦਾ ਬੜਾ ਮਾਣ ਸੀ, ਫਿਰ ਅਖੀਰ ਵਿੱਚ ਬਚਨ ਕੀਤਾ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕੇ ਹਨ, ਤੇ ਇਸੇ ਤਰ੍ਹਾਂ ਤੇਰੇ ਮਨ ਵਿੱਚ ਕਾਹਦਾ ਹੰਕਾਰ ਹੈ, ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਆਪਣੇ ਗੁਣਾਂ ਦਾ ਕਿਤੇ ਮਾਣ ਨਾ ਕਰ ਲਵੀ ਹੈ ਭਾਈ ਜਗਿਆਸੂ ਇਸਤਰੀ, ਜੀਵ ਰੂਪ ਇਸਤਰੀ, ਭਾਵ ਕਿ ਜਿਹਨੇ ਆਪਣੇ ਆਪ ਨੂੰ ਰਿਧੀਆਂ ਸਿੱਧੀਆਂ ਭਾਵ ਕਿ ਧਾਰਨ ਕੀਤੀਆਂ ਹੋਈਆਂ, ਜਿਹੜੀਆਂ ਜਪ ਤਪ ਕਰਦੀ ਹੈ, ਸੰਜਮ ਕਰਦੀ ਹੈ ਜੀਵ ਰੂਪ ਇਸਤਰੀ, ਤਾਂ ਉਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ, ਫਿਰ ਇਹ ਦੂਸਰਾ ਅਰਥ ਇਹ ਹੋਰ ਬਣਦਾ ਹੈ, ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਜਿਸ ਤਰ੍ਹਾਂ ਦੇ ਹਰਨਾਖਸ਼ ਸੀ ਸਾਧ ਸੰਗਤ ਜੀ, ਪ੍ਰਹਿਲਾਦ ਦਾ ਪਿਤਾ ਬੜਾ ਤਕੜਾ ਸੀ, ਬਹੁਤ ਜ਼ਿਆਦਾ ਉਹਨੇ ਵਰ ਲਏ ਹੋਏ ਸਨ, ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਮੈਂ ਇਸੇ ਤਰ੍ਹਾਂ ਮੈਨੂੰ ਜੀਵ ਕੋਟੀ ਚੋਂ ਕੋਈ ਮਾਰ ਸਕੇ, ਨਾ ਕੋਈ ਪਸ਼ੂ ਮਾਰ ਸਕੇ, ਨਾ ਕੋਈ ਪੰਛੀ ਮਾਰ ਸਕੇ, ਨਾ ਕੋਈ ਮਨੁੱਖੀ ਮੈਨੂੰ ਮਾਰ ਸਕੇ, ਇਸ ਤਰ੍ਹਾਂ ਦੇ ਵਰ ਲੈ ਕੇ ਪੱਕਾ ਪਲਸਤਰ ਕੀਤਾ ਹੋਇਆ ਸੀ, ਭਾਵ ਕਿ ਮੈਂ ਨਹੀਂ ਮਰਨਾ, ਮੈਂ ਜੀਂਦੇ ਰਹਿਣਾ, ਮੈਂ ਬਚ ਜਾਣਾ ਹੈ। ਤਾਂ ਸਾਧ ਸੰਗਤ ਜੀ ਉਹ ਬਚਨ ਕਰ ਰਹੀ ਹੈ ਜਗਿਆਸੂ ਇਸ ਤਰ੍ਹਾਂ ਕਿ ਇਹ ਭਾਈ ਜਿਹੜਾ ਤੇਰੇ ਮਨ ਵਿੱਚ ਏਡਾ ਕੁ ਹੰਕਾਰ ਹੈ, ਬਹੁਤ ਜ਼ਿਆਦਾ ਸਾਧਨਾਵਾਂ ਦਾ, ਬਹੁਤ ਜ਼ਿਆਦਾ ਸਿਮਰਨ ਭਗਤੀ ਦਾ ਹੰਕਾਰ ਹੈ ਕਿ ਮੈਂ ਗੁਰੂ ਦੇ ਅੱਗੇ ਨਮਸਕਾਰ ਨਹੀਂ ਕਰਦੀ ਹਾਂ, ਤਾਂ ਉਸ ਵਕਤ ਗੁਰੂ ਸਾਹਿਬ ਜੀ ਦੇ ਇਸੇ ਤਰ੍ਹਾਂ ਦੂਸਰੀ ਜਗਿਆਸੂ ਬੀਬੀ ਸਮਝਾਉਂਦੀ ਹੈ, ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਵੱਡੇ ਵੱਡੇ ਜਿਹੜਾ ਰਾਮ ਵਰਗਿਆਂ ਦੀਆਂ ਸੋਨੇ ਦੀਆਂ ਲੰਕਾ ਸਨ ਉਹ ਵੀ ਸਾਧ ਸੰਗਤ ਨਾਸ ਹੋ ਗਈਆਂ, ਰਾਵਣ ਵਰਗੇ ਬੜੀ ਬੜੀਆਂ ਦੇਹਾਂ ਹਾਰ ਗਏ, ਤੇ ਇਸੇ ਤਰ੍ਹਾਂ ਇਹ ਬਹੁਤ ਜ਼ਿਆਦਾ ਭੀਮ ਸੈਨ ਵਰਗੇ, ਭਾਵ ਕੇ ਕੁੰਭਕਰਨ ਵਰਗੇ ਸਾਰੇ ਹੀ ਖਤਮ ਹੋ ਗਏ, ਜਿਨ੍ਹਾਂ ਨੇ ਹੰਕਾਰ ਕੀਤਾ ਹੈ, ਉਹ ਜਿਹੜਾ ਦੈਂਤ ਸੀ ਉਹ ਵੀ ਨਾਸ ਹੋ ਗਿਆ, ਕਿਉਂ ਆਪਣੇ ਆਪ ਨੂੰ ਬਹੁਤਾ ਪੱਕਾ ਸਮਝਦਾ ਸੀ, ਸੇ ਵੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਤੂੰ ਕਾਹਦਾ ਹੰਕਾਰ ਕਰਦੀ ਹੈ ਜੀਵ ਰੂਪ ਇਸਤਰੀ, ਕਹਿ ਰਿਹਾ ਗੁਣਾਂ ਦਾ ਹੰਕਾਰ ਕਰਦੀ ਹੈ, ਭਾਵ ਕਿ ਉਹ ਸਾਰੇ ਢਹਿੰਦੇ ਆਪ ਵੇਖੇ ਆ, ਜੇ ਸਾਸ ਰਾਖਸ਼ ਜਿਹੜਾ ਰਾਵਣ ਜਿਹੜਾ ਰਾਖਸ਼ ਸੀ ਉਹਨੂੰ ਨਰਸਿੰਘ ਅਵਤਾਰ ਧਾਰ ਕਰਕੇ ਮਾਰਨਾ ਕੀਤਾ ਇਸੇ ਤਰ੍ਹਾਂ। ਤੇ ਹੁਣ ਗੁਰੂ ਸਾਹਿਬ ਜੀ ਅੱਗੇ ਬਚਨ ਕਰਦੇ ਹਨ, ਸੁਣ ਮੁੰਦੇ ਹਰਣਾਖੀਏ ਇਹ ਸ੍ਰੇਸ਼ਟ ਨੇਤਰਾਂ ਵਾਲੀਏ, ਹਰਨ ਦੀ ਨੇਤਰ ਬੜੇ ਸੁੰਦਰ ਹੈ, ਸੁੰਦਰਤਾ ਦਾ ਸਾਧ ਸਿੰਘ ਸੁਮੇਲ ਹੁੰਦਾ ਹੈ, ਇੱਥੇ ਬਚਨ ਕਹਿ ਸੁਣ ਮੁੰਦੇ ਹਰਣਾਖੀਏ, ਇਹ ਨੇਤਰ ਜਿਹੜੇ ਉਹਦੇ ਕਿਹੜੇ ਹਨ ਜਿਹੜੀ ਸਾਧ ਸਿੰਘ ਭਗਤੀ ਕਰਨ ਵਾਲੀ ਹੈ, ਉਹਦੇ ਨੇਤਰ ਹਨ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਹੈ ਆਪਣੀ ਪਾਸ ਸ੍ਰੇਸ਼ਟ ਮਤ ਦਿੱਤੀ ਹੋਈ ਹੈ, ਸ਼ੁੱਧ ਬੁੱਧ ਜਿਹੜੀ ਹੈ, ਤੇ ਇਸੇ ਤਰ੍ਹਾਂ ਇਹ ਹਰਣਾਖੀਏ ਨੇਤਰ ਹਨ, ਗੂੜਾ ਵੈਣੇ ਅਪਾਰ, ਤੈਨੂੰ ਮੈਂ ਗੂੜ ਦੀ ਇੱਕ ਗੱਲ ਦੱਸਦੀ ਹਾਂ, ਇੱਕ ਤੈਨੂੰ ਇਸੇ ਤਰ੍ਹਾਂ ਇੱਕ ਗੁਪਤ ਗੱਲ ਦੱਸਦੀ ਹਾਂ, ਇਹ ਪ੍ਰਗਟ ਕਰਦੀ ਹਾਂ, ਪਹਿਲਾ ਵਸਤ ਸੁਣਾਣ ਕਹਿ, ਪਹਿਲਾਂ ਤੂੰ ਗੁਰੂ ਨੂੰ ਸੁਣਾਣ ਕਿ ਸਤਿਗੁਰੂ ਸੱਚੇ ਪਾਤਸ਼ਾਹ ਪੂਰੇ ਹਨ, ਪਹਿਲਾ ਵਸਤ ਸੁਣਾਣ ਕਹਿ ਤਾਂ ਕੀਚੈ ਵਪਾਰ, ਫਿਰ ਵਪਾਰ ਕਰਨਾ ਕਰ ਗੁਰੂ ਸਾਹਿਬ, ਬ੍ਰਹਮ ਗਿਆਨ ਰੂਪੀ ਵਪਾਰ ਕਰਨਾ ਕਰ, ਇਹ ਜੀਵ ਰੂਪ ਇਸਤਰੀ ਬ੍ਰਹਮ ਗਿਆਨ ਰੂਪੀ ਵਪਾਰ ਕਰਨਾ ਕਰ, ਤੇ ਦੋਹੀ ਦਿੱਚੈ ਦੁਰਜਣਾ, ਇਹ ਦੁਰਜਣ ਜਿਹੜੇ ਖੋਟੀ ਮਤ ਵਾਲੇ ਸ਼ਕਤੀ ਦੇ ਉਪਾਸ਼ਕ ਸਾਕਤ ਮਨੁੱਖ ਹਨ, ਇਹਨਾਂ ਨੂੰ ਦੋਹੀ ਦੇ ਭਾਵ ਕੇ ਇਹਨਾਂ ਨੂੰ ਪਾਸੇ ਕਰ ਦੇ, ਮਿੱਤਰਾਂ ਕੂ ਜੈਕਾਰ, ਮਿੱਤਰਾਂ ਕੂ ਜੈਕਾਰ, ਆਹ ਮਿੱਤਰ ਜਿਹੜੀ ਸਤਸੰਗਤ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਜਿਹਨਾਂ ਨੇ ਗੁਰਮੁਖਾਂ ਨੇ ਸਤਸੰਗਤ ਕੀਤੀ ਹੈ, ਨਾਮ ਜਪਦੇ ਹਨ, ਸਿਮਰਨ ਕਰਦੇ, ਇਹੋ ਜਿਹੇ ਮਿੱਤਰਾਂ ਦਾ ਜੈਕਾਰਾ ਕਰਨਾ ਕਰ, ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਜਿਤ ਦੋਹੀ ਸੱਜਣ ਮਿਲਣ ਲਹੁ ਮੁੰਦੇ ਵਿਚਾਰ, ਜਿਹੜੀ ਦੋਹੀ ਦੇ ਨਾਲ, ਜਿਹੜੀ ਸਿਮਰਨ ਦੇ ਨਾਲ, ਭਗਤੀ ਦੇ ਨਾਲ ਸੱਜਣ ਮਿਲਣ, ਐ ਮੁੰਦੇ ਅਗਿਆਤ ਜੋਬਨ, ਐ ਬਾਲੜੀਏ ਭਾਵ ਕੇ ਜੀਵ ਰੂਪ ਇਸਤਰੀ, ਉਸ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਤੇ ਉਹ ਜਿਹੜੇ ਸਦਾ ਹੀ ਰਹਿਣ ਵਾਲੇ ਹਨ, ਸਦਾ ਹੀ ਥਿਰ ਰਹਿਣ ਵਾਲੇ, ਉਹ ਸੱਜਣ ਜਿਹੜੇ ਮਹਾਰੇ ਗੁਰਬਾਣੀ ਵਿੱਚ ਕਥਨ ਕਰਦੇ ਹਨ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੋੜੇ, ਓਏ ਮੋਇਆ ਨਾ ਜਾਹੀ ਛੋੜ, ਸੱਜਣ ਸੰਤ ਪੱਕਿਆਂ ਨੂੰ ਢੂੰਡਣਾ ਕਰ, ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਣਾ ਕਰ, ਸਤਸੰਗਤ ਵਿੱਚ ਬੈਠਣਾ ਕਰ, ਜਿਹੜੇ ਇਹ ਕਦੀ ਵੀ ਸਾਧ ਸੰਗਤ ਦੀ ਮੋਇਆ ਨੂੰ ਵੀ ਨਹੀਂ ਛੱਡਦੇ, ਦੁਨੀਆਦਾਰੀ ਦੇ ਸੱਜਣ ਜੀਂਦਿਆਂ ਨੂੰ ਛੱਡ ਜਾਂਦੇ ਆ, ਪਰ ਜਿਹੜੇ ਸਾਧ ਸੰਗਤ ਜੀ ਉਹ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਨ ਵਾਲੀਆਂ ਭਗਤੀ ਭਾਵ ਵਾਲੀਆਂ ਬੀਬੀਆਂ ਇਸਤਰੀਆਂ ਹਨ, ਭਾਵ ਕੇ ਸਿਮਰਨ ਵਾਲੀਆਂ, ਉਹ ਸਾਧ ਸੰਗਤ ਕਦੀ ਮਰਿਆਂ ਨੂੰ ਵੀ ਨਹੀਂ ਛੱਡਦੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ। ਇਹ ਜਿਹੜਾ ਤੂੰ ਹੱਸ ਰਿਹਾ ਹੈ ਨਾ, ਭਾਵ ਕਿ ਤੇਰੇ ਹਾਸਾ ਆ ਰਿਹਾ ਵੀ ਮੈਂ ਤਾਂ ਬੜੀਆਂ ਰਿਧੀਆਂ ਸਿੱਧੀਆਂ ਵਾਲਾ ਹੈ, ਤੇ ਮੇਰੇ ਮੈਂ ਕਿੱਦਾਂ ਗੁਰੂ ਸਾਹਿਬ ਦੇ ਚਰਨਾਂ ਜਿੱਦਾਂ ਸੁਣ ਸਮਾਧੀਆਂ ਦੀ ਸਾਖੀ ਆਉਂਦੀ ਹੈ। ਉਹਨਾਂ ਨੂੰ ਪੁੱਛਿਆ ਸੀ ਬਾਬਾ ਲਹਿਣਾ ਜੀ ਨੇ ਵੀ ਤੁਸੀਂ ਕਿਉਂ ਆ ਰਹੇ ਜੋ ਰਹਿ ਰਸ ਤੋਂ ਬਾਅਦ ਟਾਈਮ ਇੱਥੇ ਧਰਤੀ ਉੱਤੇ। ਜੀ ਮੈਂ ਅਸੀਂ ਬਾਣੀ ਨਹੀਂ ਸੀ ਪੜ੍ਹਦੇ, ਸਾਡੇ ਮਨ 'ਚ ਇਹੋ ਹੀ ਹੰਕਾਰ ਸੀ ਵੀ ਅਸੀਂ ਸਵਾਸਾ ਸਿਮਰਨ ਕਰਦੇ ਹਾਂ, ਸਾਡਾ ਸਿਮਰਨ ਚੱਲ ਰਿਹਾ ਲਗਾਤਾਰ, ਸਾਨੂੰ ਰਹਿ ਰਸ ਪੜ੍ਹਨ ਦੀ ਕੀ ਜ਼ਰੂਰਤ ਹੈ, ਤੇ ਰਹਿ ਰਸ ਦੇ ਟਾਈਮ ਸਾਨੂੰ ਸੱਚਖੰਡ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ, ਤਨ ਮਨ ਦੀਜੈ ਸਰਜਣਾ ਐਸਾ ਹੱਸਣ ਸਾਰ। ਹੱਸਣ ਸਾਰ ਦਾ ਮਤਲਬ ਕੀ ਹੈ? ਸ੍ਰੇਸ਼ਟ, ਜਿਹੜਾ ਸ੍ਰੇਸ਼ਟ ਆਨੰਦ ਪ੍ਰਾਪਤ ਕਰਨਾ, ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰਨਾ, ਗੁਰੂ ਦਾ ਸਿਮਰਨ ਕਰਨਾ। ਨਾਮ ਜਪਣ ਵਾਲੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ, ਉਹ ਸਦਾ ਮੁਸਕੁਰਾਉਂਦੇ ਰਹਿੰਦੇ, ਚਿਹਰੇ ਤੇ ਉਹਨਾਂ ਦੇ ਲਾਲੀ ਹੁੰਦੀ ਹੈ, ਅੱਖਾਂ ਦੇ ਵਿੱਚ ਉਹਨਾਂ ਦੇ ਗਹਿਰਾਈ ਹੁੰਦੀ ਹੈ। ਜਦੋਂ ਉਹਨਾਂ ਦੇ ਮਸਤਕ ਤੇ ਲੱਗਦੇ ਹਾਂ ਤੇ ਮਨ ਨੂੰ ਠੰਡ ਪੈਂਦੀ ਹੈ, ਜੀ ਜੀ ਕਰਦਾ ਉਹਦੇ ਨਾਲ ਕੁਝ ਬਚਨ ਕਰੀਏ, ਕੁਝ ਚੰਗੀ ਸਿੱਖਿਆ ਉਹਨਾਂ ਤੋਂ ਪ੍ਰਾਪਤ ਕਰੀਏ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਜਿਹੜਾ ਸਤਿਗੁਰੂ ਸੱਜਣ ਉਹ ਹੱਸਦੇ, ਭਾਵ ਕਿ ਉਹ ਹੱਸਣ ਸਾਰ ਹੈ ਜਿਹੜਾ ਗੁਰੂ ਦਾ ਸਿਮਰਨ ਕਰਕੇ ਮਨ ਬਾਣੀ ਸਰੀਰ ਕਰਕੇ ਨਾਮ ਜਪਣਾ, ਤੇ ਨਾਮ ਜਪ ਕੇ ਫਿਰ ਅੰਦਰੋਂ ਸਾਰ ਸਿੰਘ ਅੰਤਸ਼ਕਰਨ ਦੇ ਵਿੱਚ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ। ਸੋ ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹਨੇ ਤਨ ਤੇ ਮਨ ਆਪਣੇ ਸੱਜਣ ਮੇਰੇ ਸਤਿਗੁਰੂ ਨੂੰ ਦੇ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨਿਆ ਪਾਈ। ਜਿਹਨਾਂ ਨੇ ਹੁਕਮ ਮੰਨ ਲਿਆ ਤੇ ਗੁਰਮੁਖ ਉਹਨਾਂ ਤੇ ਰਹਿਮਤ ਹੋ ਗਈ ਹੈ, ਉਹਨਾਂ ਤੇ ਬਖਸ਼ਿਸ਼ ਹੋ ਗਈ ਹੈ। ਤਿਸ ਸੋ ਨੇਹੋ ਨਾ ਕੀ ਚਾਈ ਜੇ ਦਿਸੈ ਚੱਲਣ ਹਾਰ। ਆਹ ਦੁਨੀਆਂਦਾਰੀ ਸਾਰੀ ਚੱਲਦੀ ਜਾ ਰਹੀ ਹੈ, ਇਹ ਸਰੀਰ ਜਿਹੜਾ ਇਹ ਨਾਸ਼ਵੰਤ ਹੈ, ਇਹ ਸੰਸਾਰ ਜਿਹੜਾ ਹੈ ਨਾਸ਼ਵੰਤ ਹੈ। ਜੇ ਤੈਨੂੰ ਪਤਾ ਲੱਗ ਰਿਹਾ ਕਿ ਚੱਲਣ ਹਾਰ ਹੈ ਤੇ ਉਹਦੇ ਨਾਲ ਨਿਉ ਕਿਉਂ ਪਾ ਕੇ ਬਹਿ ਗਏ? ਸੰਸਾਰਾਕਾਰ ਬਿਰਤੀ ਜਿਹੜੀ ਤੇਰੀ ਬਹੁਤ ਹੀ ਪ੍ਰਬਲ ਹੈ, ਬ੍ਰਹਮਾਕਾਰ ਬਿਰਤੀ ਤੇਰੀ ਅਜੇ ਆਈ ਨਹੀਂ ਹੈ, ਬਾਹਰਮੁਖ ਬਿਰਤੀ ਹੈ ਤੇਰੀ, ਅੰਤਰਮੁਖ ਤੂੰ ਹੋਇਆ ਨਹੀਂ ਹੈ। ਤੇ ਜੇ ਅੰਤਰਮੁਖ ਹੋਵੇਗਾ, ਅੰਦਰੋਂ ਲੱਭੇਗਾ, ਪਰਮਾਤਮਾ ਲੱਭ ਜਾਵੇਗਾ, ਕਿਉਂਕਿ ਸਭ ਕੁਛ ਘਰ ਮੈਂ ਬਾਹਰ ਨਾ ਹੀ, ਬਾਹਰ ਟੋਲੇ ਸੋ ਭਰਮ ਭੁਲਾਏ। ਮਹਾਰਾਜ ਬਚਨ ਕਰਦੇ ਉਹਨਾਂ ਨੂੰ ਕਿਉਂ ਮੋਹ ਲਾ ਰਿਹਾ, ਕਿਉਂ ਇਸੇ ਤਰ੍ਹਾਂ ਮੋਹ ਦੇ ਵਿੱਚ ਚਿੰਬੜਿਆ ਹੋਇਆ, ਨੇਹ ਕਿਉਂ ਕਰ ਰਿਹਾ ਜਿਹੜਾ ਸੰਸਾਰ ਚੱਲਣ ਹਾਰ ਤੂੰ ਜਾਣਿਆ? ਪਾਵੇ ਸਾਰਾ ਪਤਾ ਤੇਰੇ ਸਾਹਮਣੇ ਫਰੀਦਾ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਉਹਨਾਂ ਨੇ ਵੀ ਵਿਚਾਰ ਕੀਤੀ, ਬਾਬਾ ਫਰੀਦ ਜੀ ਨੇ ਕਹਿੰਦੇ ਜਿਹੜੇ ਆਸਣ ਤੇ ਮੈਂ ਬੈਠਾ, ਪਤਾ ਨੀ ਕਿੰਨੇ ਕੁ ਆਸਣ ਕੋ ਚਲੇ ਗਏ ਇੱਥੋਂ ਬਹਿ ਕੇ। ਸੋ ਇਸ ਤਰ੍ਹਾਂ ਇਹ ਜੀਵ ਤੂੰ ਵਿਚਾਰ ਕਰ, ਕਦੀ ਵਿਚਾਰ ਕੀਤੀ? ਜਦੋਂ ਕਿਤੇ ਆਪਾਂ ਮਰਗ ਦੇ ਭੋਗ ਤੇ ਜਾਂਦੇ ਹਾਂ, ਭਾਵ ਮਰਗ ਦੇ ਲਾਸ਼ ਦੇ ਪਿੱਛੇ ਜਾਂਦੇ, ਉਦੋਂ ਕੁਝ ਚਿਰ ਵਾਸਤੇ ਮਨੁੱਖ ਦੇ ਅੰਦਰ ਜ਼ਰੂਰ ਆਉਂਦਾ ਹੈ ਕਿ ਮੈਂ ਇੱਥੋਂ ਚਲੇ ਜਾਣਾ ਹੈ, ਜਿੱਦਾਂ ਇਹ ਚਲੇ ਗਿਆ। ਪਰ ਫਿਰ ਵੀ ਪੱਕੇ ਮਨ ਬਣਾ ਕੇ ਬਹਿ ਜਾਂਦਾ, ਨਹੀਂ ਮੈਂ ਨਹੀਂ ਜਾਣਾ। ਪਰ ਜਦੋਂ ਗੁਰਮੁਖੋਂ ਬੁਢਾਪਾ ਆ ਜਾਂਦਾ ਹੈ ਨਾ, ਫਿਰ ਨੈਣੋ ਨੀਰ ਵਾਹ ਤਨ ਖੀਨਾ, ਭੈ ਕੇਸ ਦੁੱਧ ਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪਰਾਨੀ। ਫਿਰ ਕੀ ਕਰੇਗਾ ਜੀਵ, ਜਦੋਂ ਰੂਦਾ ਕੰਠ ਗਰੇਸ਼ੇ ਨਾਲ ਗਲਾ ਭਰਿਆ ਹੋਇਆ, ਸ਼ਬਦ ਮੂੰਹ ਚੋਂ ਉਚਾਰਿਆ ਨਹੀਂ ਜਾਂਦਾ, ਹੁਣ ਕਿੱਦਾਂ ਸਿਮਰਨ ਕਰੇਗਾ? ਫਿਰ ਸਿਰ ਕੰਪਿਓ ਪਾਗ ਡਾਗਮਗੈ, ਨੈਣ ਜੋਤ ਤੇ ਹੀਣ। ਜਿਹੜਾ ਮਨੁੱਖ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ, ਪੱਕੇ ਰਹਿ ਜਾਣਾ ਇਸ ਸੰਸਾਰ ਦੇ ਵਿੱਚ, ਫਿਰ ਜਦੋਂ ਬੁਢੇਪਾ ਆ ਜਾਂਦਾ ਹੈ ਨਾ, ਫਿਰ ਸਿਰ ਕੰਬਣ ਲੱਗ ਪੈਂਦਾ, ਹੱਥ ਕੰਬਣ ਲੱਗ ਪੈਂਦੇ ਆ, ਆਪੇ ਪਰਮਾਤਮਾ ਵੱਲੋਂ ਹਿੱਲਣ ਲੱਗ ਪੈਂਦਾ, ਨਹੀਂ ਰਹਿਣਾ ਇਸ ਸੰਸਾਰ ਵਿੱਚ, ਹੁਣ ਮੈਂ ਨਹੀਂ ਰਹਿਣਾ। ਕਹਿਣ ਦਾ ਭਾਵ ਜੇ ਕਿਤੇ ਪਹਿਲੋਂ ਵਿਚਾਰ ਕੀਤੀ ਹੁੰਦੀ ਤੇ ਫਰੀਦਾ ਕਾਲੀ ਜਿਨੀ ਨਾ ਰਾਵੇ ਆ ਧੌਲੀ ਰਾਵੇ ਕੋਏ, ਫਿਰ ਜਵਾਨੀ ਦੇ ਵਿੱਚ ਕਿਤੇ ਸਿਮਰਨ ਕੀਤਾ ਹੁੰਦਾ ਤੇ ਗੁਰਮੁਖਾ ਕਿਉਂ ਨਾ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ, ਕਿਉਂ ਨਾ ਸਤਿਗੁਰੂ ਦੇ ਚਰਨਾਂ ਵਿੱਚ ਤੂੰ ਜਾਣੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ, ਜਿਨ੍ਹਾਂ ਨੇ ਇਹ ਸੰਸਾਰ ਨੂੰ ਚੱਲਣ ਹਾਰ ਕਰਕੇ ਮੰਨ ਲਿਆ, ਨਾਨਕ ਜਿੰਨੀ ਇਵ ਕਰ ਬੁੱਝੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਬੁੱਝ ਲਿਆ, ਜਾਣ ਲਿਆ ਕਿ ਸੰਸਾਰ ਚੱਲਣ ਹਾਰ ਹੈ, ਸਿਮਰਨ ਕਰਦੇ ਆ, ਭਗਤੀ ਕਰਦੇ ਆ, ਨਾਮ ਦੇ ਵਿੱਚ ਤਦਾਕਾਰ ਹੋਏ ਰਹਿੰਦੇ ਗੁਰੂ ਵਾਲੇ ਬਣ ਕੇ ਸਿਮਰਨ ਕਰਕੇ, ਤਾਂ ਗੁਰੂ ਸਾਹਿਬ ਜੀ ਕੇ ਤਿੰਨਾਂ ਵਿੱਚੋਂ ਕੁਰਬਾਨ, ਮੈਂ ਉਹਨਾਂ ਜੀਵ ਰੂਪ ਇਸਤਰੀਆਂ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦਾ, ਜਿਨ੍ਹਾਂ ਨੇ ਮਨ ਵਿੱਚ ਇਹ ਸਮਝ ਲਿਆ ਕਿ ਸਾਰਾ ਸੰਸਾਰ ਨਾਸ਼ਵੰਤ ਹੈ, ਇੱਕੋ ਇੱਕ ਨਾਮ ਹੈ, ਇਹ ਸਰੀਰ ਜਿਹੜਾ ਆਇਆ ਹੈ, ਜੇ ਜੀਵਨ ਦੇ ਵਿੱਚ ਮੈਂ ਆਇਆ ਹਾਂ, ਇਹ ਸਿਰਫ ਤੇ ਪਰਮਾਤਮਾ ਦਾ ਨਾਂ ਲੈਣ ਵਾਸਤੇ ਆਇਆ। ਅੱਗੇ ਗੁਰੂ ਸਾਹਿਬ ਉਪਦੇਸ਼ ਦੇਣ ਲੱਗੇ ਹਨ, ਕੋਈ ਸਾਧ ਸੰਗਤ ਜੀ ਬਹੁਤ ਜ਼ਿਆਦਾ, ਇੱਕ ਮਨੁੱਖ ਜਿਹੜਾ ਸੀ ਉਹ ਬੜਾ ਤਾਰੂ ਸੀ, ਬੜਾ ਤਾਰੂ ਭਾਵ ਕੇ ਜਿਸ ਤਰ੍ਹਾਂ ਆਉਂਦੇ ਨਾ 52 ਪੱਤਣ ਤਰਿਆ ਹੈ ਫਲਾਨਾ, ਬਾਹਾਂ ਦੇ ਨਾਲ ਤਰ ਕੇ ਦਰਿਆ ਲੰਘ ਜਾਂਦਾ ਹੈ, ਇਸ ਤਰ੍ਹਾਂ ਕੋਈ ਇੱਕ ਤਾਰੂ ਸੀ। ਉਹ ਗੁਰੂ ਸਾਹਿਬ ਦੇ ਸਾਹਮਣੇ ਆਣ ਕੇ ਗੁਰੂ ਸਾਹਿਬ ਨਦੀ ਦੇ ਕਿਨਾਰੇ ਬੈਠੇ ਹੋਏ ਸਨ। ਉਹਨੇ ਇਹ ਕਹਿ ਦਿੱਤਾ ਜੀ ਮੈਂ ਤਰ ਕੇ ਚਲੇ ਜਾਂਦਾ। ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ, ਉਸ ਨੂੰ ਇਹ ਸ਼ਬਦ ਉਚਾਰਿਆ, ਪੌੜੀ ਉਚਾਰਨਾ ਕੀਤੀ ਹੈ, ਸਾਨੂੰ ਵੀ ਇਹੀ ਉਪਦੇਸ਼ ਹੈ ਗੁਰਮੁਖੋ, ਜੇ ਤੂੰ ਤਾਰੂ ਪਾਣ ਤਾਂ ਹੂੰ ਪੁੱਛ ਤੜਨ ਕੱਲ, ਜੇ ਤੂੰ ਤਾਰੂ ਪਾਣ, ਇਹ ਭਾਈ ਜੇ ਤੂੰ ਹੱਥਾਂ ਦੇ ਨਾਲ ਤਰ ਕੇ ਤੇ ਸੰਸਾਰ ਇਹ ਸਮੁੰਦਰ ਤੋਂ ਪਾਰ ਹੋ ਜਾਣਾ ਹੈ ਤੂੰ, ਆਹ ਜਿਹੜਾ ਦਰਿਆ ਵਗਦਾ ਹੈ, ਪਰ ਫੇਰ ਵੀ ਤੂੰ ਇਹਦੀ ਸਿੱਖਿਆ ਲੈ, ਫੇਰ ਵੀ ਉਸਤਾਦ ਦੇ ਕੋਲ ਬਹਿ, ਫਿਰ ਉਸਤਾਦ ਕੋਲੋਂ ਸਿੱਖਿਆ ਲੈ ਵੀ ਕਿੱਦਾਂ ਤਰਨਾ ਹੈ। ਤੇ ਗੁਰੂ ਸਾਹਿਬ ਜੀ ਇੱਥੇ ਇੱਕ ਦ੍ਰਿਸ਼ਟਾਂਤ ਦਿੰਦੇ ਆ, ਤਾਂ ਹੂੰ ਪੁੱਛ ਤੜਨ ਕੱਲ, ਕਿ ਉਹਨੂੰ ਪੁੱਛਣਾ ਕਰ ਜਿਹੜਾ ਉਸਤਾਦ ਹੈ, ਫੇਰ ਵੀ ਸਿੱਖਿਆ ਲੈਣਾ ਕਰ। ਕਿਉਂਕਿ ਜੇ ਆਪਾਂ ਬਹੁਤੀ ਬਾਣੀ ਪੜ੍ਹਦੇ ਹਾਂ ਤੇ ਜੇ ਘਰ ਵਿੱਚ ਬਹਿ ਕੇ ਸਿਮਰਨ ਕਰੀ ਜਾਂਦੇ ਤੇ ਜੇ ਆਣ ਕੇ ਇੱਥੇ ਆ ਗਏ, ਲੋ ਜੀ ਕਥਾ ਸੁਣਨ ਦੀ ਕੀ ਲੋੜ, ਕੀਰਤਨ ਸੁਣਨ ਦੀ ਕੀ ਲੋੜ, ਅਸੀਂ ਤਾਂ ਘਰ ਹੀ ਬੈਠੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਘਰ, ਮੈਂ ਉੱਥੇ ਸਿਮਰਨ ਕਰੀ ਜਾਂਦਾ। ਨਹੀਂ ਗੁਰਮੁਖੋ, ਗੁਰੂ ਘਰ ਦੇ ਵਿੱਚ ਆਣ ਕੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ, ਤੇ ਗੁਰੂ ਸਾਹਿਬ ਦੇ ਚਰਨਾਂ ਚ ਆਉਣਾ ਕਰ। ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਤਿਗੁਰ ਬਚਨ ਤਾਹੂ ਖਰੇ ਸੁਜਾਨ ਵੰਝਾ ਇੰਨੀ ਕੱਪਰੀ, ਕਹਿੰਦੇ ਮੈਂ ਬੜੇ ਵੇਖੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਆਪਣੇ ਆਪ ਨੂੰ ਤਾਰੂ ਕਹਿੰਦਾ, ਪਰ ਅਸੀਂ ਉਹ ਵੇਖੇ ਆ ਵੰਝਾ ਇੰਨੀ ਕੱਪਰੀ, ਕੱਪਰੀ ਦਾ ਮਤਲਬ ਲਹਿਰਾਂ, ਇਹਨਾਂ ਲਹਿਰਾਂ ਦੇ ਵਿੱਚ ਵੰਝਾ ਖਤਮ ਹੋ ਗਿਆ। ਬੜੇ ਬੜੇ ਵੇਖੇ ਤਾਰੂ, ਤਾਹੂ ਖਰੇ ਸੁਜਾਨ ਵੰਝਾ ਇੰਨੀ ਕੱਪਰੀ, ਉਹਨਾਂ ਸੁਜਾਨ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਸਮਝਦੇ ਸਨ, ਕਹਿੰਦੇ ਸਨ ਕਿ ਅਸੀਂ ਤਰ ਲੈਂਦੇ ਹਾਂ, ਤੋ ਇਸੇ ਤਰ੍ਹਾਂ ਇਹਨਾਂ ਕੱਪਰਿਆਂ ਭਾਵ ਇਹਨਾਂ ਲਹਿਰਾਂ ਦੇ ਵਿੱਚ ਉਹ ਡੁੱਬ ਗਏ, ਮਰ ਗਏ, ਖਤਮ ਹੋ ਗਏ। ਤੇ ਝਾੜ ਝੱਖੜ ਉਹਾੜ, ਝੜ ਝੜ ਜਿਹੜਾ ਆਪਾਂ ਕਹਿੰਦੇ ਅੱਜ ਤੇ ਬੜਾ ਝੜ ਲੱਗਾ, ਝੜੀ ਲੱਗੀ ਹੈ, ਬੱਦਲਵਾਈ ਜਿਹਨੂੰ ਕਹਿ ਦਿੰਦੇ, ਝੱਖੜ ਜਿੱਦਾਂ ਹਨੇਰੀ ਝੁੱਲਦੀ ਹੈ, ਤੇ ਇਹ ਬਹੁਤ ਜ਼ਿਆਦਾ ਉਹਾੜ ਦਾ ਮਤਲਬ ਹਾੜਾ ਆ ਗਿਆ। ਤੇ ਲਹਿਰੀ ਵਹਿਣ ਲਖੇਸਰੀ, ਆਹ ਲਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਲਹਿਰਾਂ ਜਿਹੜੀਆਂ ਵਗ ਰਹੀਆਂ, ਬਹੁਤਾ ਲਹਿਰਾਂ ਵਗ ਰਹੀਆਂ, ਇਹਨਾਂ ਦੇ ਵਿੱਚ ਤੂੰ ਕਿੱਦਾਂ ਰੁਕ ਸਕਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਮਹਾਰਾਜ ਜੀ ਫਿਰ ਕਿਸ ਤਰ੍ਹਾਂ ਮੈਂ ਤਰ ਸਕਦਾ। ਸਤਿਗੁਰ ਸਿਉਂ ਆਲਾਏ ਬੇੜਾ ਡੁੱਬਣ ਨਾਹੇ ਭਾਉ, ਸਤਿਗੁਰੂ ਨੂੰ ਬੇਨਤੀ ਕਰ, ਆਪਣੇ ਉਸਤਾਦ ਨੂੰ ਬੇਨਤੀ ਕਰ, ਜੇ ਗੁਰੂ ਨੂੰ ਬੇਨਤੀ ਕਰੇਗਾ ਫਿਰ ਬੇੜਾ ਜਿਹੜਾ ਤੇਰਾ ਡੁੱਬੇਗਾ ਨਹੀਂ। ਇਹ ਸੀ ਸਾਧ ਸੰਗਤ ਜੀ ਪਹਿਲਾ ਦ੍ਰਿਸ਼ਟਾਂਤ। ਦੂਜਾ ਦਾ ਦ੍ਰਿਸ਼ਟਾਂਤ ਹੈ ਜਿਹੜੇ ਅੰਤਰੀ ਵਰਥ ਹਨ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕੱਲ, ਜੇ ਤੂੰ ਆਪਣੇ ਆਪ ਨੂੰ ਸਮਝਦਾ। ਕਈ ਗੁਰਮੁਖ ਪਿਆਰੇ ਕਹਿ ਦਿੰਦੇ ਹਨ ਲਓ ਜੀ ਮੈਂ ਤਾਂ ਬੜਾ ਚੰਗਾ, ਮੈਂ ਤਾਂ ਵੇਖੋ ਜੇ ਮੈਂ ਗੁਰੂ ਵਾਲਾ ਵੀ ਨਹੀਂ ਨਾ ਬਣਿਆ ਤਾਂ ਵੀ ਮੈਂ ਬਾਣੀ ਬੜੀ ਪੜ੍ਹਦਾ, ਮੈਂ ਸਿਮਰਨ ਬੜਾ ਕਰਦਾ। ਆਪਣੇ ਆਪ ਜੇ ਸਾਧ ਸੰਗਤ ਜੀ ਸਿਆਣਾ ਬਣਦਾ ਕਿ ਮੈਂ ਬੜਾ ਤਾਰੂ ਹਾਂ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤਾਂ ਵੀ ਪੁੱਛ ਲੈ, ਗੁਰੂ ਵਾਲਾ ਬਣ ਜਾ, ਸਤਿਗੁਰ ਦੇ ਚਰਨੀ ਪੈ ਜਾ ਆ ਕੇ, ਤੇ ਜੇ ਤੈਨੂੰ ਬਹੁਤੀ ਵਿਦਵਤਾ ਤਾਂ ਵੀ ਗੁਰੂ ਦੇ ਚਰਨੀ ਪੈ ਜਾ, ਕਿਤੇ ਹੰਕਾਰ ਨਾ ਕਰ ਆਪਣੇ ਵੱਡੇ ਪੁਣੇ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਹਿੰਦੇ ਫਿਰ ਵੀ ਉਸਤਾਦ ਧਾਰਨਾ ਚਾਹੀਦਾ, ਫਿਰ ਵੀ ਗੁਰੂ ਧਾਰੇਗਾ ਤਾਂ ਪ੍ਰਾਪਤੀ ਹੋਵੇਗੀ, ਤਾਂ ਮੁਕਤੀ ਹੋਵੇਗੀ ਤੇਰੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਮਹਾਰਾਜ ਬਚਨ ਕਹਿੰਦਾ ਤਾਹੂ ਖਰੇ ਸੁਜਾਨ, ਆ ਬੜੇ ਬੜੇ ਖੜੇ ਸੁਜਾਨ, ਆਪਣੇ ਆਪ ਨੂੰ ਬਹੁਤ ਵੱਡੇ ਵੱਡੇ ਵਿਦਵਾਨ ਕਹਾਉਣ ਵਾਲੇ, ਬੜੇ ਬੜੇ ਆਪਣੇ ਆਪ ਨੂੰ ਰਿਖੀ ਮੁਨੀ ਕਹਾਉਣ ਵਾਲੇ, ਤੇ ਉਹ ਸਾਰਿਆਂ ਦੀ ਕੀ ਹਾਲਤ ਹੋਈ ਹੈ, ਵੰਝਾਂ ਇੰਨੀ ਕੱਪਰੀ, ਇਹ ਲਹਿਰਾਂ ਦੇ ਵਿੱਚ ਡੁੱਬ ਗਿਆ। ਕਿਹੜੀ? ਸੰਸਾਰ ਸਮੁੰਦਰ ਦੀ ਜਿਹੜੀ ਲਹਿਰ ਹੈ, ਵਿਸ਼ਿਆਂ ਵਿਕਾਰਾਂ ਦੀ ਲਹਿਰ ਹੈ, ਇਹ ਅੱਗ ਦੀ ਲਹਿਰ ਹੈ ਜਿਹੜੀ, ਇਹਨਾਂ ਲਹਿਰਾਂ ਦੇ ਵਿੱਚ ਡੁੱਬ ਗਏ। ਤੇ ਜਿਸ ਤਰ੍ਹਾਂ ਸੌਰਭ ਰਿਖੀ ਵਰਗੇ, ਸਰਿੰਗੀ ਰਿਖ ਵਰਗੇ, ਧੁੰਦ ਰਿਖੀ ਵਰਗੇ, ਸਾਧ ਸੰਗਤ ਜੀ ਕੀ ਹਾਲਤ ਹੋ ਗਈ ਸੀ ਉਹਨਾਂ ਦੀ, ਇਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਉਹ ਸਾਰੇ ਰੁੜ ਗਏ, ਆਪਣਾ ਜਪ ਤਪ ਖਤਮ ਕਰਾ ਬੈਠੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੀਵ ਕਿਤੇ ਹੰਕਾਰ ਨਾ ਕਰ ਲਵੇ। ਝੜ ਝੱਖੜ ਉਹਾੜ ਲਹਿਰੀ ਵਹਿਣ ਲਖੇਸਰੀ, ਝੜ ਦਾ ਮਤਲਬ ਹੈ ਜਿਹੜਾ ਮੋਹ ਰੂਪੀ ਝੜ ਪਿਆ ਹੋਇਆ ਸੰਸਾਰ ਦੇ ਵਿੱਚ, ਝੜ ਹੈ ਇਹ ਜਿਹੜਾ ਮੋਹ ਰੂਪੀ ਹੈ, ਬਦਲਵਾਈ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਇਹ ਮੋਹ ਦੇ ਵਿੱਚ ਫਸਿਆ ਹੋਇਆ ਹੈ ਤੂੰ, ਝੜ ਰੂਪੀ ਮੋਹ ਦੇ ਵਿੱਚ। ਝੱਖੜ ਹਨੇਰੀ ਆ ਰਹੀ ਹੈ, ਜਿਹੜੀ ਹਨੇਰੀ ਲੋਭ ਦੀ ਲਹਿਰ ਹੈ, ਲੋਭ ਲਹਿਰ ਸਭ ਸਵਾਨ ਹਲਕੇ ਹਲਕੇ ਸਭੇ ਵਿਗਾਰੇ, ਇਹ ਲੋਭ ਦੀ ਲਹਿਰ ਦੇ ਵਿੱਚ ਇਹ ਝੱਖੜ ਵਗ ਰਿਹਾ ਲੋਭ ਦਾ, ਤੇ ਇਹਦੇ ਵਿੱਚ ਵੀ ਤੂੰ ਇਸੇ ਤਰ੍ਹਾਂ। ਅੱਗੇ ਗੁਰੂ ਸਾਹਿਬ ਜੀ ਬਚਨ ਕਰਦੇ ਉਹਾੜ, ਉਹਾੜ ਦਾ ਮਤਲਬ ਅਹਿਸਾਸ ਵਿਸ਼ਿਆਂ ਵਿਕਾਰਾਂ ਦਾ ਹੜ ਆ ਗਿਆ। ਇਹ ਵਿਸ਼ਿਆਂ ਵਿਕਾਰਾਂ ਦਾ ਹੜ ਕਿੰਨਾ ਹੈ ਸਾਰਥਿਕ ਸੰਸਾਰ ਵਿੱਚ, ਇਹਨਾਂ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਬਚਣਾ ਕਰ, ਇਹਨਾਂ ਤੋਂ ਬਚੇਗਾ ਤੇ ਫਿਰ ਕਿਤੇ ਆਪਣੇ ਆਪ ਨੂੰ ਹੰਕਾਰੀ ਨਾ ਸਮਝ। ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਮੈਂ ਜੀ, ਕੀਤਾ ਕੋਈ ਗੱਲ ਨੀ, 24,000 ਸਵਾਸ ਮੇਰੇ ਸਫਲੇ ਹੋ ਗਏ, ਫਿਰ ਸਾਰੀ ਦਿਹਾੜੀ ਭਾਵੇਂ ਪਾਪ ਕਰੀ ਜਾ, ਕਿੱਦਾਂ ਬਚ ਸਕੇਗਾ? ਕਿਉਂਕਿ ਗੁਰੂ ਸਾਹਿਬ ਦੇ ਕਹਿੰਦੇ ਆ ਗੁਰੂ ਤੋਂ ਬਿਨਾਂ, ਗੁਰੂ ਸਾਹਿਬ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ 'ਚ ਬਹਿਣਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਂ ਬੁਰਾ। ਸਤਿਗੁਰ ਤੋਂ ਬਿਨਾਂ ਤਾਂ ਗੁਰੂ ਕੋਈ ਨਹੀਂ ਤੇ ਨਗੋਰੇ ਦਾ ਨਾਂ ਬੁਰਾ ਹੈ, ਇਹ ਬਚਨ ਮੰਨਣਾ ਨਹੀਂ। ਆਖਣਾ ਜੀ ਮੈਂ ਨੇਕੀ ਬੜੀ ਕਰਦਾ, ਮੈਂ ਝੂਠ ਨਹੀਂ ਕਦੀ ਬੋਲਿਆ, ਮੈਂ ਤਾਂ ਬੜੇ ਪਰਉਪਕਾਰ ਕਰਦਾ, ਲੋਕਾਂ ਨੂੰ ਦਾਨ ਦਿੰਦਾ ਹੈ। ਗੁਰਮੁਖੋ ਜਿੰਨਾ ਚਿਰ ਗੁਰੂ ਵਾਲਾ ਨਾ ਬਣਿਆ ਉਹਨਾਂ ਚਿਰ ਪ੍ਰਾਪਤੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ, ਤਾਹੂੰ ਖਰੇ ਸੁਜਾਣ ਵੰਝਾ ਇੰਨੀ ਕਪਰੇ, ਇਹ ਵੱਡੇ ਵੱਡੇ ਰਿਖੀ ਮੁਨੀ ਡੁੱਬ ਗਏ, ਲਹਿਰੀ ਵਹਿਣ ਲਖੀ ਸਰੀ, ਝਾੜ ਝਾੜ ਝੱਖੜ ਉਹਾੜ ਲਹਿਰੀ ਵਹਿਣ ਲਖੇਸਰੀ। ਝੜ ਦਾ ਮਤਲਬ ਮੋਹ ਦਾ, ਤੇ ਮੋਹ ਜਿਹੜਾ ਸਾਧ ਸਿੰਘ ਝੜ ਪਿਆ ਹੋਇਆ, ਮੋਹ ਬਹੁਤਾ ਲੱਗ ਗਿਆ। ਫਿਰ ਝੱਖੜ ਜਿਹੜਾ ਸਾਧ ਸੰਗਤ ਦੇ, ਇਸ ਤਰ੍ਹਾਂ ਮਨੁੱਖ ਨੂੰ ਬਹੁਤ ਜ਼ਿਆਦਾ ਲਾਲਚ ਆ ਗਿਆ, ਲੋਭ ਆ ਗਿਆ। ਉਹਾੜ ਦਾ ਮਤਲਬ ਜਿਹੜਾ ਹੜ ਹੈ, ਵਿਸ਼ਿਆਂ ਵਿਕਾਰਾਂ ਦਾ ਹੜ ਚ ਹੜ ਗਿਆ ਹੈ। ਲਹਿਰੀ ਵਹਿਣ ਲਖੇਸਰੀ, ਵੇਖਿਆ ਇਹਨਾਂ ਲਹਿਰਾਂ ਦੇ ਵਿੱਚ ਡੁੱਬਦੇ ਜਾਂਦੇ ਸਾਰੇ ਜਿਹੜੇ ਸਾਧ ਸਿੰਘ ਸੰਸਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਡੁੱਬਣ ਤੋਂ ਕਿੱਦਾਂ ਬਚਾ ਸਕਦੇ, ਬਚ ਕਿੱਦਾਂ ਸਕੀਦਾ ਹੈ? ਸਤਿਗੁਰ ਸਿਓਂ ਆਲਾਏ, ਗੁਰੂ ਨੂੰ ਦੱਸਣਾ ਕਰ। ਆਲਾਏ ਦਾ ਮਤਲਬ ਬੇਨਤੀ ਕਰਨਾ ਕਰ ਸਤਿਗੁਰ ਦੇ ਚਰਨਾਂ 'ਚ। ਮਹਾਰਾਜ ਮੈਂ ਆ ਗਿਆ ਆਪ ਜੀ ਦੇ ਚਰਨਾਂ ਵਿੱਚ, ਪੰਜ ਪਿਆਰੇ ਹਨ ਖਲੋਤੇ, ਮੈਂ ਆ ਗਿਆ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣਨਾ ਚਾਹੁੰਦਾ। ਤੇ ਫਿਰ ਪੰਜਾਂ ਪਿਆਰਿਆਂ ਕੋ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ, ਫਿਰ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਤੇ ਫਿਰ ਇਹਨਾਂ ਚੀਜ਼ਾਂ ਤੂੰ ਬਚ ਸਕਦਾ। ਮਹਾਰਾਜ ਕਹਿੰਦੇ ਸਤਿਗੁਰ ਸਿਓਂ ਲਾਏ, ਬੇੜੇ ਡੁੱਬਣ ਨਾ ਹੈ ਭਾਉ, ਫਿਰ ਨਾ ਡਰ ਰਹੇਗਾ, ਫਿਰ ਬੇੜੇ ਚ ਡੁੱਬਣ ਦਾ ਭਾਉ ਨਹੀਂ। ਸੰਸਾਰ ਰੂਪੀ ਸਮੁੰਦਰ ਵਿੱਚ ਕਦੀ ਨਹੀਂ ਡੁੱਬੇਗਾ ਤੂੰ, ਫਿਰ ਵਿਸ਼ਿਆਂ ਵਿਕਾਰਾਂ ਤੋਂ ਬਚ ਜਾਵੇਂਗਾ, ਹੰਗਤਾ ਮਮਤਾ ਤੋਂ ਬਚ ਜਾਵੇਂਗਾ, ਹੰਕਾਰ ਤੋਂ ਬਚ ਜਾਵੇਂਗਾ, ਇਹ ਵਿਸ਼ਿਆਂ ਵਿਕਾਰਾਂ ਤੋਂ ਤੇਰਾ ਬਚਾਅ ਹੋ ਜਾਵੇਗਾ। ਤੇ ਸਰ ਸੰਗਤ ਜੀ, ਇਹ ਤਾਂ ਗੁਰੂ ਸਾਹਿਬ ਜੀ ਨੇ ਉਸਨੂੰ ਉਪਦੇਸ਼ ਦਿੱਤਾ ਵੇਖ ਕੇ। ਤੇ ਇੱਕ ਵਾਰ ਸਰ ਸੰਗਤ ਜੀ, ਮਾਈਆਂ ਗੁਰੂ ਸਾਹਿਬ ਨਦੀ ਦੇ ਕਿਨਾਰੇ ਜਿਹੜੀਆਂ ਮਾਈਆਂ ਵੈਣ ਪਾਉਂਦੀਆਂ ਹੈ ਨਾ, ਸਰ ਸੰਗਤ ਜੀ ਉਹ ਬਾਹਰ ਜਾ ਕੇ ਸਿਖਾਉਂਦੀਆਂ ਵੈਣ ਕਿੱਦਾਂ ਪਾਈ ਦੇ। ਉਹ ਮਾਈਆਂ ਦੀ ਇੱਕ ਜਥਾ ਆ ਗਿਆ, ਉਹ ਆਣ ਕੇ ਸਰ ਸਿੰਘ ਇੱਕ ਦੂਜੇ ਨੂੰ ਦੱਸਣ ਲੱਗੀਆਂ ਕਿ ਵੈਣ ਕਿੱਦਾਂ ਪਾਈ ਦੇ। ਉਹ ਇਸ ਤਰ੍ਹਾਂ ਸਰ ਸੰਗਤ ਜੀ ਜਿਸ ਤਰ੍ਹਾਂ ਉਹ ਸਾਰਾ ਕੁਝ ਕਰ ਰਹੀਆਂ ਸਨ, ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਵੇਖ ਕਵਾਇਦ ਕਿੱਦਾਂ ਦੀ ਕਰ ਰਹੀਆਂ, ਜਿੱਦਾਂ ਪੁਲਿਸ ਜਿੱਦਾਂ ਮਿਲਟਰੀ ਵਾਲੇ ਪੂਰੀ ਲੈਫਟ ਰਾਈ ਕਰਦੇ ਹਨ, ਇੱਦਾਂ ਚੱਲ ਰਹੀਆਂ। ਤੇ ਉਹ ਜਦੋਂ ਕਹਿੰਦੇ ਸਾਡੇ ਕਿਤੇ ਮਕਾਨ ਕਹਿੰਦੇ ਗਈ, ਤੇ ਅੰਗਰੇਜ਼ ਕਹਿੰਦਾ ਵੀ ਇਹਨੇ ਟ੍ਰੇਨਿੰਗ ਕਿੱਥੋਂ ਲਈ ਹੈ, ਕਹਿੰਦੇ ਸਾਡੀ ਫੌਜ ਇੰਨੀ ਡਿਸਿਪਲਿਨ 'ਚ ਨਹੀਂ ਹੁੰਦੀ ਜਿੰਨੀ ਇਹ ਡਿਸਿਪਲਿਨ 'ਚ ਬੋਲ ਰਹੀਆਂ। ਗੁਰੂ ਨਾਨਕ ਸਾਹਿਬ ਹੱਸ ਪਏ, ਉਹਨਾਂ ਨੇ ਉਸ ਵਕਤ ਮਰਦਾਨੇ ਨੂੰ ਇਹ ਬਚਨ ਕਿਹਾ, ਮਰਦਾਨਿਆਂ ਵੇਖ ਲਾ ਕੈਸੀ ਦੁਨੀਆਂ ਦੀ ਹਾਲਤ ਹੈ, ਨਾਨਕ ਦੁਨੀਆਂ ਕੈਸੀ ਹੋਈ। ਸਤਿਗੁਰ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਦੁਨੀਆਂ ਵੇਖ ਲਾ ਕੈਸੀ ਹੋਈ ਹੈ ਮਰਦਾਨਿਆਂ। ਸਾਲਕ ਮਿਤ ਨਾ ਰਹੇ ਹੋ ਕੋਈ, ਸਾਲਕ ਦਾ ਮਤਲਬ ਹੁੰਦਾ ਜਿਹੜਾ ਬਹੁਤ ਸੂਝਵਾਨ ਹੋਵੇ, ਬੜਾ ਸਿਆਣਾ ਹੋਵੇ। ਆਪਾਂ ਝਾਤੀ ਮਾਰ ਕੇ ਵੇਖ ਲਈਏ, ਆਪਣੇ ਇੱਧਰ ਉੱਧਰ ਵੇਖ ਲਈਏ, ਕੋਈ ਸਿਆਣਾ ਨਹੀਂ ਰਿਹਾ, ਬੱਚਿਆਂ ਵਾਂਗੂ ਗੱਲਾਂ ਕਰਦੇ, ਬੱਚਿਆਂ ਵਾਂਗੂ ਸਾਧ ਸੰਗਤ ਨੂੰ ਸਿਆਣਪ ਰਹੀ ਨਹੀਂ, ਧੀਰਜ ਰਹੀ ਨਹੀਂ। ਜੇ ਕਿਤੇ ਚੌਧਰੀ ਕੋਈ ਬਣ ਜਾਂਦਾ ਤੇ ਉਹ ਸਾਧ ਸੰਗਤ ਆਪਣੀਆਂ ਗੱਲਾਂ ਦੱਸਣ ਲੱਗ ਪੈਂਦਾ ਕਿ ਮੈਂ ਇੱਦਾਂ ਆਪਣੀ ਗੱਲ ਦੱਸਦਾ ਕਿ ਮੈਂ, ਮਤਲਬ ਉਹਦੇ ਮਨ 'ਚ ਇਹ ਨਹੀਂ ਕਿ ਮੈਂ ਜੇ ਕਿਤੇ ਸੇਵਾ ਗੁਰੂ ਘਰ ਦੇ ਵਿੱਚ ਮੈਨੂੰ ਮਿਲੀ ਹੈ ਤੇ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦੇ ਚਰਨਾਂ 'ਚ ਰਹਿੰਦਾ, ਮੈਂ ਦੂਸਰਾ ਜਿਹੜਾ ਮਨੁੱਖ ਆਇਆ ਉਹਨੂੰ ਜੀ ਆਇਆ ਕਿੱਦਾਂ ਕਹਿਣਾ, ਮੈਂ ਸਤਿਕਾਰ ਕਿੱਦਾਂ ਕਰਨਾ, ਇਹ ਸਾਰਾ ਕੁਝ ਉਹ ਖਤਮ ਹੋ ਗਿਆ। ਸਿਆਣਪ ਤਾਂ ਰਹੀ ਕੋਈ ਨਹੀਂ, ਗੁਰੂ ਨਾਨਕ ਸਾਹਿਬ ਜੀ ਕਹਿ ਰਹੇ, ਸਾਲਕ ਮਿੱਤ ਨਾ ਰਹੇ ਹੋ ਕੋਈ, ਨਾ ਕੋਈ ਮਿੱਤਰਾਂ ਵਾਲਾ ਪਿਆਰ ਹੀ ਰਹਿ ਗਿਆ, ਨਾ ਸੱਜਣਾ ਵਾਲਾ ਕੋਈ ਪਿਆਰ ਹੀ ਰਹਿ ਗਿਆ। ਗੁਰਮੁਖੋ ਅੱਜ ਕੱਲ੍ਹ ਵੇਖੀਏ, ਦਾਸ ਤਾਂ ਵਿਚਰਦਾ ਸਾਰੇ ਵਰਲਡ 'ਚ, ਜਿਸ ਗੁਰਮੁਖ ਪਿਆਰੇ ਕੋਲ ਬਹਿ ਗਏ ਉਹਨੇ ਇਹ ਦੱਸਣਾ ਵੀ ਮੈਂ ਰਿਸ਼ਤੇਦਾਰਾਂ ਦਾ ਵੀ ਬਹੁਤ ਕੀਤਾ ਪਰ ਸਾਰੇ ਹੀ ਭੁੱਲ ਗਏ। ਅਕਿਰਤ ਘਣਤਾ ਇੰਨੀ ਵੱਧ ਚੁੱਕੀ, ਅਕਿਰਤ ਘਣਤਾ ਇੰਨੀ ਵੱਧ ਚੁੱਕੀ ਹੈ, ਨਿਮਰਤਾ ਸਿਰ ਰਹੀ ਕੋਈ ਨਹੀਂ ਹੈ ਤੇ ਭਾਵਨਾ ਰਹੀ ਕੋਈ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਸਤਿਗੁਰ ਸਾਲਕ ਮਿਤ ਨਾ ਰਹੇ ਹੋ ਕੋਈ, ਭਾਈ ਬੰਦੀ ਹਿੱਤ ਚੁਕਾਇਆ, ਭਾਈ ਬੰਦੀ ਆ ਹੁਣ ਆ ਹੀ ਗਿਆ ਬਚਨ, ਭਾਈ ਬੰਦੀ ਰਿਸ਼ਤੇਦਾਰਾਂ ਨੇ ਮੋਹ ਚੁਕਾ ਦਿੱਤਾ, ਮੋਹ ਹੀ ਖਤਮ ਹੋ ਗਿਆ ਰਿਸ਼ਤੇਦਾਰੀ ਦੇ ਵਿੱਚੋਂ। ਤੋ ਸਤਿਗੁਰੂ ਸੱਚੇ ਪਾਤਸ਼ਾਹ, ਦੁਨੀਆਂ ਕਾਰਨ ਦੀਨ ਗਵਾਇਆ, ਦੁਨੀਆਂ ਵਾਸਤੇ ਜੀਵ ਤੂੰ ਦੀਨ ਗਵਾ ਕੇ ਤੁਰਿਆ ਫਿਰਦਾ, ਉਹ ਤਾਂ ਤੇਰੇ ਕਿਸੇ ਨੇ ਨਾਲ ਨਹੀਂ ਜਾਣਾ। ਸਾਰਿਆਂ ਦੇ ਵਾਸਤੇ ਦੀਨ ਗਵਾਇਆ ਦੁਨੀ ਸਿਓਂ, ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ, ਗਾਫਲੇ ਆਪਣੇ ਹੱਥ, ਇਹ ਬਸਮਝ ਨੇ ਆਪਣੇ ਪੈਰੀ ਆਪੇ ਕੁਹਾੜਾ ਮਾਰ ਲਿਆ, ਦੁਨੀਆਂ ਨੇ ਤੇ ਨਾਲ ਨਹੀਂ ਜਾਣਾ। ਤੇ ਜੇ ਹੁਣ ਭਾਈ ਆਪਣਾ ਧਰਮ ਗਵਾ ਕੇ ਦਾੜਾ ਸਿਰ ਭਾਵ ਕੇ ਮਨਾ ਕੇ ਬੇਪਤ ਹੋ ਕੇ ਸਿੱਖੀ ਤੋਂ ਧਰਮ ਤੋਂ ਦੂਰ ਜਾ ਕੇ ਆਪਣਾ ਕਮਾਈ ਕਰ ਰਿਹਾ, ਪਰ ਜਿਨ੍ਹਾਂ ਨੂੰ ਤੂੰ ਦੇ ਰਿਹਾ ਉਹ ਕਿਸੇ ਨੇ ਤੇਰਾ ਭਾਵ ਕੇ ਕਿਸੇ ਨੇ ਕੁਛ ਪੁੱਛ ਵੀ ਕੀਤੀ ਹੋ? ਗੁਰੂ ਸਾਹਿਬ ਕਹਿੰਦੇ ਇਹੋ ਜਿਹੀ ਦੁਨੀਆਂ ਹੋ ਗਈ ਹੈ। ਤਾਂ ਗੁਰੂ ਸਾਹਿਬ ਬਚਨ ਕਰਦੇ ਹਨ, ਦੁਨੀਆਂ ਕਾਰਨ ਦੀਨ ਹੈ ਕਰਕੇ ਉਹੇ ਕਰੇਨ, ਅੱਜ ਤਾਂ ਸਿਆਪਾ ਕਰਦੀਆਂ ਬੀਬੀਆਂ ਕਰ ਰਹੀਆਂ ਸਨ ਨਾ, ਮਹਾਰਾਜ ਕਹਿੰਦੇ ਹਾਏ ਹਾਏ ਕਰਦੀਆਂ, ਹਾਏ ਹਾਏ ਕਰਦੀਆਂ, ਓਏ ਓਏ ਕਰ ਰਹੀਆਂ, ਹੈ ਕਰਕੇ ਕਰਕੇ ਓਏ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ, ਗੱਲਾਂ ਵੀ ਪਿੱਟਦੀਆਂ ਸਿਰ ਵੀ ਖੋਹਦੀਆਂ।
ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਨਾਉ ਲੈਣ ਆਰ ਕਰਨ ਸਮਾਏ, ਨਾਉ ਲੈਣ ਆਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰੇ ਜਾਓ। ਮਹਾਰਾਜ ਜੀ ਕੋਈ ਬੀਬੀਆਂ ਬਚ ਵੀ ਸਕਦੀਆਂ, ਤਰ ਵੀ ਸਕਦੀਆਂ। ਮਹਾਰਾਜ ਕਹਿੰਦੇ ਨਾਉ ਜਿਹੜਾ ਪਰਮਾਤਮਾ ਦਾ ਲੈਂਦੀਆਂ, ਜਿਹੜਾ ਪਿੱਟਣ ਨਹੀਂ ਪਿੱਟਦੀਆਂ, ਜਿਹੜਾ ਮਕਾਨ ਨਹੀਂ ਜੇ ਗੁਰਮਤ ਵਿੱਚ ਨਹੀਂ ਜੇ ਰੋਣਾ। ਸਾਧ ਸੰਗਤ ਜੀ ਕੋਈ ਜੇ ਚਲੇ ਜਾਵੇ ਸੰਸਾਰ ਤੋਂ, ਇਹ ਤਾਂ ਕਰਤੇ ਦੀ ਕਾਰ ਹੈ ਗੁਰਮੁਖੋ, ਇਹਦੇ ਵਿੱਚ ਕੋਈ ਰੋਣਾ ਨਹੀਂ ਦੱਸਿਆ। ਇੱਥੋਂ ਤੱਕ ਮਹਾਂਪੁਰਖ ਦੱਸਿਆ ਕਰਦੇ ਕਿ ਭਾਈ ਜਿਹੜਾ ਰੋਣਾ ਇੱਕ ਅਥਰੂ ਕੋਈ ਬੀਬੀ ਕੇਰਦੀ ਹੈ ਨਾ ਆਪਣੇ ਪਤੀ ਵਾਸਤੇ, ਪੁੱਤਰ ਵਾਸਤੇ, ਉਹਦੇ ਵਾਸਤੇ ਇੱਕ ਨਦੀ ਬਣ ਜਾਂਦੀ ਹੈ, ਉਹ ਲੰਘਣੀ ਪੈਂਦੀ, ਉਹਨੂੰ ਮੋਹ ਫਸਦਾ, ਮੋਹ ਦੇ ਵਿੱਚ ਫਸਦਾ ਹੈ, ਫਿਰ ਉਹਦਾ ਸਾਧ ਸੰਗਤ ਜੀ ਉਧਾਰ ਨਹੀਂ ਹੁੰਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪਿੱਟਦੇ ਨਹੀਂ ਹੈ, ਸਿਆਪਾ ਨਹੀਂ ਕਰਦੀਆਂ ਬੀਬੀਆਂ, ਨਾ ਉਹ ਲੈਣ ਯਾਰ ਕਰਨ ਸਮਾਏ, ਨਾ ਲੈ ਕੇ ਸਤਿਗੁਰ ਦਾ ਤੇ ਗੁਰੂ ਸਾਹਿਬ ਦੇ ਨਾਮ ਦੇ ਵਿੱਚ ਸਮਾ ਜਾਂਦੀਆਂ ਜਿਹੜੀਆਂ, ਨਾਨਕ ਤਿੰਨ ਬਲਿਹਾਰੇ ਜਾਓ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਣਾ। ਇਹ ਤਾਂ ਸਾਧ ਸਿੰਘ ਦ੍ਰਿਸ਼ਟਾਂਤ ਸੀ ਇਹ ਸਿਆਪੇ ਦਾ। ਹੁਣ ਇੱਕ ਦ੍ਰਿਸ਼ਟਾਂਤ, ਇਹਦਾ ਅੰਤਰੀਵ ਅਰਥ ਸਿਰਫ ਇੰਨਾ ਥੋੜੇ ਜਿਹੇ ਸਮੇਂ ਦੇ ਵਿੱਚ ਸਮਾਪਤੀ ਕਰ ਦੇਣੀ ਹੈ। ਇਹਦਾ ਇੰਨਾ ਹੈ ਕਰਕੇ ਉਹ ਕਰੇਨ ਤੇ ਕਈ ਸਾਧ ਸੰਗਤ ਜੀ ਆਪਣੇ ਆਪ ਨੂੰ ਜਦੋਂ ਸਿਮਰਨ ਕਰਨ ਲੱਗਦੇ ਆ ਤੇ ਕਈ ਬਹੁਤ ਉੱਚੀ ਉੱਚੀ ਕਰਨ ਦਾ ਯਤਨ ਕਰਦੇ ਆ, ਲੋਕਾਂ ਨੂੰ ਸੁਣਾਉਣ ਦਾ ਯਤਨ ਕਰਦੇ ਆ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ, ਗੱਲਾਂ ਪਿੱਟਣ ਸਿਰਖ ਹੋਏਨ, ਗੱਲਾਂ ਦਾ ਮਤਲਬ ਹੁੰਦਾ ਗੱਲਾਂ ਪਿੱਟਦੇ ਆ, ਗੱਲਾਂ ਸਿਰਫ ਗੱਲਾਂ ਹੀ ਕਰਦੇ, ਗੱਲਾਂ ਹੀ ਕਰੀ ਜਾਂਦੇ ਵੀ ਹਰ ਜਾ ਸੁਣਨ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਕਰਾਵੇ, ਇਸ ਤਰ੍ਹਾਂ ਦੀਆਂ ਗੱਲਾਂ ਹੀ ਕਰੀ ਜਾਂਦੇ ਆ। ਤੇ ਸਿਰਖ ਹੋਏਨ ਦਾ ਮਤਲਬ ਆ ਜਿਹੜੇ ਜੈਨੀ ਆ, ਸਿਰਖ ਹੁੰਦੇ ਆ ਨਾ ਆਪਣੇ, ਸਿਰਖ ਹੋ ਕੇ ਭਾਵ ਕੇ ਜਦੋਂ ਜੈਨੀ ਕੋਈ ਬਣਦਾ ਨਾ ਉਹਦੇ ਇੱਕ ਕਵਾਲ ਕਰਕੇ ਪੁੱਟਦੇ ਆ, ਇਸ ਤਰ੍ਹਾਂ ਸਿਰਖ ਹੋਏ ਨਾ ਸਿਰਖ ਹੁੰਦੇ ਆ। ਤੇ ਇਸ ਤਰ੍ਹਾਂ ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦਾ ਉਧਾਰ ਨਹੀਂ ਹੁੰਦਾ, ਉਹਨਾਂ ਦੀ ਮੁਕਤੀ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ। ਮਹਾਰਾਜ ਜੀ ਫਿਰ ਕਿਹਨੂੰ ਮੁਕਤੀ ਪ੍ਰਾਪਤ ਹੁੰਦੀ ਜੇ? ਤਾਂ ਗੁਰੂ ਸਾਹਿਬ ਨੇ ਨਾਉ ਲੈਣ ਯਾਰ ਕਰਨ ਸਮਾਏ, ਨਾ ਲੈ ਕੇ ਸਿਮਰਨ ਕਰਕੇ, ਨਾਮ ਜਪ ਕੇ, ਗੁਰੂ ਦੇ ਨਾਮ ਦੇ ਵਿੱਚ ਜਿਹੜੀਆਂ ਜੀਵ ਰੂਪ ਇਸਤਰੀਆਂ ਸਮਾ ਜਾਂਦੀਆਂ, ਸਿਮਰਨ ਕਰਦੀਆਂ, ਨਾਨਕ ਤਿੰਨ ਬਲਿਹਾਰੇ ਜਾਓ। ਮੈਂ ਉਹਨਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦਾ ਹਾਂ। ਇਸ ਸ਼ਬਦ ਦੇ ਵਿੱਚ ਵਾਰਾਂ ਤੇ ਵਧੀਕ ਦੀ ਕਥਾ ਅੱਜ ਆਰੰਭ ਹੋਈ ਹੈ। ਇਸੇ ਤਰ੍ਹਾਂ ਹੁਣ ਅਗਲੀ ਸਾਧ ਸੰਗਤ ਜਿਸ ਤਰ੍ਹਾਂ ਗੁਰਮੁਖ ਪਿਆਰੇ ਆਉਣਗੇ ਉਹਨਾਂ ਤੋਂ ਆਪ ਜੀ ਨੇ ਸਰਵਣ ਕਰਨਾ ਹੈ। ਤੇ ਦਾਸ ਕੋਲ ਸਾਧ ਸੰਗਤ ਜਿਹੜਾ ਸਮਾਂ ਦਿੱਤਾ ਸੀ ਉਹ ਸਮਾਪਤ ਹੋ ਗਿਆ ਹੈ। ਦਾਸ ਕੋਲੋਂ ਵਿਚਾਰ ਕਰਦਿਆਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰ ਬਖਸ਼ ਲੈਣਾ ਜੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਹੈ ਹੈ ਕਰਕੇ ਉਹੇ ਕਰੇ ਨਾ, ਗੱਲਾਂ ਪਿੱਟਣ ਸਿਰ ਖੋਹੇ ਨਾਉ ਲੈਣ ਯਾਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।